ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਵਿਤ ਚੰਚਲਾ ਕੋ ਮਤ ਚਿਤ ਚੰਚਲ ਕਰਤ ਚਿਤ ਚੰਚਲਾ ਕੋ ਚੀਨ ਚਿਤ ਚੰਚਲਾ ਕੇ ਵਤ ਹੈ ਉਪਨ ਕੀ ਪ੍ਰਗਟੀ ਕੁਟੀ ਹੈ ਮੈਂ ਬਾਰ ਬਦੂ ਵਤ ਗਤਾ ਗਤ ਗੇ ਵਪਾਰ ਵਿੱਚ ਵਿੱਚ ਰਤ ਹੈ ਚੰਚਲਾ ਕੋ ਮਤ ਚਿਤ ਚੰਚਲ ਕਰਤ ਚਿਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਅਧਿਆਏ ਦੇ 64 ਛੰਦ ਹੋ ਚੁੱਕੇ ਸੀ ਅਤੇ ਅੱਜ 65ਵਾਂ ਛੰਦ ਪ੍ਰਾਰੰਭ ਕਰਾਂਗੇ ਕਵਿਤ ਰੂਪ ਵਿੱਚ ਜੋ ਹੈ। ਅਤੇ ਮਾਇਕੀ ਪਦਾਰਥਾਂ ਦੀ ਬਾਰੇ ਇਸ ਵਿੱਚ ਗਿਆਨ ਦੇਣਗੇ। ਸੋ ਆਓ ਆਪਾਂ ਵਿਚਾਰ ਕਰੀਏ ਪਾਰਥ ਜੋਗੀ ਜੀ ਕੀ ਸਾਨੂੰ ਸਿੱਖਿਆ ਦਿੰਦੇ ਆ। ਗੁਰੂ ਸਾਹਿਬ ਦੀ ਕਿਰਪਾ ਹੋਈ ਅਤੇ ਅੱਜ ਅਧਿਆਏ ਆਪਾਂ ਸਮਾਪਤ ਕਰ ਹੀ ਲੈਣਾ। ਪਹਿਲਾਂ ਕਾਫੀ ਵੱਡਾ ਅਧਿਆਏ ਆਏ। ਕਵਿਤ ਚੰਚਲਾ ਕੋ ਮਤ ਚਿੱਤ ਚੰਚਲ ਕਰਤ ਚਿੱਤ। ਚੰਚਲਾ ਦਾ ਅਰਥ ਹੁੰਦਾ ਵਾ ਚੰਚਲਤਾ ਆਈ, ਅਤੇ ਪਦਾਰਥ ਵੀ ਜੋ ਆਵੇ ਜਾਵੇ ਉਹਨੂੰ ਚੰਚਲ ਹੀ ਕਹਿੰਦੇ ਆ, ਅਤੇ ਪਦਾਰਥ ਆਉਂਦੇ ਜਾਂਦੇ ਇਸ ਕਰਕੇ ਚੰਚਲਤਾਈ ਵਾਲੇ ਪਦਾਰਥ ਚੰਚਲਾ ਦਾ ਅਰਥ ਭਾਵ ਮਾਇਕੀ ਪਦਾਰਥ। ਅੱਜ ਉਹਨੇ ਵੀ ਪਦਾਰਥ ਮਾਇਕੀ ਪਦਾਰਥ ਸੀਗਾ, ਫਿਰ ਚੰਚਲਾ ਦਾ ਅਰਥ ਇਸਤਰੀ ਹੁੰਦੀ ਆ, ਅਤੇ ਨੇਤਰ ਵੀ ਚੰਚਲ ਹੁੰਦੇ ਆ, ਅਤੇ ਇਸਤਰੀ ਚੰਚਲ ਹੁੰਦੀ ਚੰਚਲੀ ਹੁੰਦੀ ਹੈ ਨਾ। ਫਿਰ ਚੰਚਲਾ ਬਿਜਲੀ ਨੂੰ ਵੀ ਕਿਹਾ ਜਾਂਦਾ ਉਂਝ ਤਾਂ, ਅਤੇ ਬਿਜਲੀ ਵੇਖੋ ਖਿਣ ਭੰਗਰੀ ਹੁੰਦੀ ਆ, ਚਮਕਦੀ ਆ ਅਤੇ ਫਿਰ ਮਿਟ ਜਾਂਦੀ, ਚਮਕਦੀ ਮਿਟ ਜਾਂਦੀ, ਬੜੀ ਕਦੀ ਕਿਤੇ ਕਦੀ ਕਿਤੇ ਪੈਂਦੀ, ਅਤੇ ਵੀ ਚੰਚਲਾ ਹੀ ਹੈ ਬਿਜਲੀ। ਅਤੇ ਇਸ ਕਰਕੇ ਜਿਹੜੀ ਮਤਲਬ ਬਿਜਲੀ ਇੱਕਦਮ ਝਮੱਕਾ ਮਾਰਦੀ ਆ, ਜਗਦੀ ਆ, ਬੁਝਦੀ ਆ, ਇਸ ਕਰਕੇ ਉਹ ਬਿਜਲੀ ਚਮਕਦੀ ਤਾਂ ਹੈ ਪਰ ਬਹੁਤਾ ਚਿਰ ਨਹੀਂ ਰਹਿੰਦੀ, ਤਾਂ ਕਰਕੇ ਖਿਣ ਭੰਗਰ ਆ। ਤਾਂ ਕਰਕੇ ਚੰਚਲਾ ਦੇ ਅਰਥ 4-5 ਮੰਨਦੇ ਵੀ ਮਾਇਕੀ ਪਦਾਰਥ ਚੰਚਲ ਪਦਾਰਥ ਭਾਵ ਚੰਚਲਾ ਦੇ ਅਰਥ ਪਦਾਰਥ ਉਹ ਕੀ ਮਾਇਕੀ ਪਦਾਰਥ, ਅਤੇ ਚੰਚਲ ਨਾਮ ਇਸਤਰੀ ਦਾ, ਚੰਚਲ ਨਾਮ ਬਿਜਲੀ ਦਾ, ਚੰਚਲ ਨਾਮ ਖਿਣ ਭੰਗਰ ਦਾ। ਸੋ ਆਪਾਂ ਇੱਥੇ ਜਿਹੜਾ ਅਰਥ ਕਰਾਂਗੇ ਉਹ ਮਾਇਕੀ ਪਦਾਰਥਾਂ ਨੂੰ ਮੁੱਖ ਰੱਖ ਕੇ ਕਰਾਂਗੇ, ਕਿਉਂਕਿ ਅੱਗੇ ਪੂਰਾ ਪੂਰਾ ਇਹਦੇ ਵਿੱਚ ਖੁਲਾਸਾ ਜਿਹੜਾ ਵਾ ਉਹ ਕਵਿਤ ਛੰਦ ਕਰੂਗਾ। ਸੋ ਆਓ ਆਪਾਂ ਵਿਚਾਰ ਜਿਹੜੀ ਕਰੀਏ। ਚੰਚਲਾ ਕੋ ਮਤ ਚਿੱਤ ਚੰਚਲ ਕਰਤ ਚਿੱਤ। ਹੇ ਮਨ ਚੰਚਲਾ ਕਹੀਏ ਜੋ ਮਾਇਆ ਹੈ, ਚੰਚਲ ਦਾ ਅਰਥ ਮਾਇਆ, ਮਾਇਆ ਵੀ ਚੰਚਲ ਹੀ ਹੈ ਨਾ, 5 ਅਰਥ ਹੋ ਗਏ ਵੇਖੋ। ਹੇ ਮਨ ਚੰਚਲਾ ਜੋ ਮਾਇਆ ਹੈ, ਭਾਵ ਮਾਇਆ ਤੋਂ ਬਣੇ ਜੋ ਪਦਾਰਥ ਭਾਵ ਮਾਇਕੀ ਪਦਾਰਥ ਹੈ ਉਹਨਾਂ ਦਾ ਜਿਹੜਾ ਚਿੰਤਨ ਆ, ਚਿੱਤ ਚਿੱਤ ਭਾਵ ਚਿੱਤ ਤੋਂ ਭਾਵ ਚਿਤਵਣੀ ਆ, ਅਤੇ ਭਾਵ ਚਿੱਤ ਤੋਂ ਭਾਵ ਚਿੰਤਨ ਆ। ਇਹ ਮਾਤ ਮਾਤ ਕਰ ਮਤ ਭਾਵ ਮਤਾ ਕਰ ਨਾ ਕਰ, ਕਿਉਂਕਿ ਇਹ ਪਦਾਰਥ ਕਿਹੋ ਜਿਹੇ ਆ, ਚਿੰਤਨ ਮਾਤਰ ਤੋਂ ਹੀ ਚਿੱਤ ਨੂੰ ਚੰਚਲ ਕਰ ਦਿੰਦੇ। ਚੰਚਲਾ ਕੋ ਮਤ ਚਿੱਤ ਚੰਚਲਾ ਭਾਵ ਮਾਇਕੀ ਪਦਾਰਥ ਜਾਂ ਮਾਇਆ ਨੂੰ ਤੂੰ ਮਤ ਮਤਾ ਚਿੱਤ ਵਿੱਚ ਲਿਆ ਜਾਂ ਮਤਾ ਤਾਂ ਚਿੱਤ ਕੇ ਚਿੰਤਨ ਕਰ, ਚੰਚਲ ਕਰਤ ਚਿੱਤ, ਕਿਉਂਕਿ ਇਹ ਪਦਾਰਥ ਐਸੇ ਆ ਕਿ ਚਿੱਤ ਨੂੰ ਮਿੰਟੋ ਮਿੰਟੀ ਚੰਚਲ ਕਰ ਦਿੰਦੇ ਆ। ਚਿੱਤ ਚੰਚਲਾ ਕੁਚੀਨ ਨਹੀਂ ਚਿੰਤ ਚੰਚਲਾ ਕੁਚੀਨ ਚਿੱਤ ਚੰਚਲਾ ਕੇ ਬਾਤ ਹੈ। ਚੀਨ ਦਾ ਅਰਥ ਹੁੰਦਾ ਵੇਖ ਕੇ, ਵੇਖਣਾ ਜਾਂ ਜਾਣਨਾ, ਵੀ ਵੇ ਸੁਣ ਚੰਚਲਾ ਜੋ ਬਿਜਲੀ ਆ ਤੂੰ ਉਹ ਬਿਜਲੀ ਨੂੰ ਵੇਖ ਲਾ, ਹੇ ਚਿੱਤ ਹੇ ਮਨਾ ਉਹ ਬਿਜਲੀ ਨੂੰ ਵੇਖ ਲਾ ਤੂੰ, ਅਤੇ ਚੰਚਲਾ ਕੋ ਚੀਨ ਚਿੱਤ ਚਿੱਤ ਦਾ ਅਰਥ ਚਿੱਤ ਲਾਲ ਜਾਂ ਮਨ ਲਾਲ, ਹੇ ਮਨਾ ਤੂੰ ਚੰਚਲਾ ਕਹੀ ਬਿਜਲੀ ਨੂੰ ਚੀਨ ਕਹੀ ਜਾਣ ਲਾ ਜਾਂ ਵੇਖ ਲਾ ਚੰਚਲਾ ਕੇ ਵਤ ਹੈ। ਇਸੇ ਤਰ੍ਹਾਂ ਜਿਹੜੇ ਇਹ ਪਦਾਰਥ ਆ ਹਾਂ ਇਹ ਬਿਜਲੀ ਵਤ ਬਿਜਲੀ ਵਾਂਗ ਚੰਚਲ ਆ ਅਤੇ ਖਿਣ ਭੰਗਰ ਆ। ਚੰਚਲਾ ਅੱਗੇ ਵੱਧ ਹੈ। ਚੰਚਲਾ ਭਾਵ ਬਿਜਲੀ ਦੇ ਵੱਧ ਕਹੀਏ ਸਮਾਨ ਆ, ਭਾਵ ਜਿਵੇਂ ਬਿਜਲੀ ਖਿਣ ਭੰਗਰ ਆ ਜਗਦੀ ਬੁਝਦੀ ਆ, ਉਸੇ ਤਰ੍ਹਾਂ ਇਹ ਬਿਜਲੀ ਦੇ ਹੀ ਸਮਾਨ ਆ ਅਤੇ ਬਿਜਲੀ ਵਾਂਗ ਹੀ ਚੰਚਲ ਆ ਅਤੇ ਬਿਜਲੀ ਵਾਂਗ ਹੀ ਖਿਣ ਭੰਗਰ ਆ। ਭੂਪਨ ਕੀ ਪ੍ਰਗਤੀ ਕੁਟੀ ਹੈ ਮੈਂ ਬਾਰ ਵਧੂ ਬਤ, ਬਾਰ ਵਧੂ ਪਾਠ ਜਿਹੜਾ ਵਾ ਉਹ ਇਕੱਠਾ ਕਰ ਲੈਣਾ ਅਰਥ ਵਾਸਤੇ। ਭੂਪਨ ਕੀ ਪ੍ਰਗਤੀ ਕੁਟੀ ਮੈਂ, ਕਈ ਥਾਵਾਂ ਦੇ ਪਾਠ ਇੱਦਾਂ ਲਿਖਿਆ ਵਾ ਵੀ ਭੂਪਨ ਕੀ ਪ੍ਰਗਤੀ ਕੁਟੀ ਹੈ ਮੈਂ, ਅਸਲ ਵਿੱਚ ਭੂਪਨ ਕੀ ਪ੍ਰਗਤੀ ਕੁਟੀ ਮੈਂ ਬਾਰ ਵਧੂ ਬਤ, ਇੱਥੇ ਸਹੀ ਹੈ ਪਾਠ ਦੇ ਵਿੱਚ ਹੈਗਾ ਵੀ ਜਿਹੜੇ ਰਾਜੇ ਆ ਭੂਪਨ ਕੀ ਭਵ ਰਾਜ, ਭੂਪਨ ਨਾਮ ਇੱਕ ਦਾ ਭੂਪਨ ਨਾਮ ਬਹੁਤ ਆਉਂਦਾ, ਭਵ ਰਾਜਿਆਂ ਦੀ ਜਿਹੜੀ ਭਰੁਗਟੀ ਆ, ਭਰੁਗਟੀ ਨਾਮ ਹੁੰਦਾ ਵਾ ਭਰਵੱਟਿਆਂ ਦਾ, ਠੀਕ ਹੈ ਜੀ। ਰਾਜਿਆਂ ਦੀ ਅੱਖਾਂ ਦੇ ਜਿਹੜੇ ਭਰਵੱਟੇ ਆ ਉਹ ਭਰਵੱਟਿਆਂ ਰੂਪ ਜਿਹੜੀ ਕੁਟੀ ਮੈਂ ਕਹੀਏ ਕੁਟੀਆ ਵਿੱਚ ਗਤਾਗਤ ਕੇ ਵਪਾਰ ਵਿੱਚ ਵਿੱਚ ਰਤ ਹੈ, ਗਤ ਹੁੰਦਾ ਜਾਣਦਾ ਅਤੇ ਗਤਾ ਪਵ ਗਤ ਆਗਤ ਤੱਤੇ ਜੋ ਨਿਕਲ ਗਿਆ ਐੜਾ ਅਤੇ ਕੰਨਾ ਬਣ ਗਿਆ, ਕੰਨਾ ਐੜ ਤੱਤੇ ਜੋ ਨਿਕਲ ਗਿਆ ਐੜਾ ਅਤੇ ਗੱਗਾ ਦਿੱਤਾ ਗਤ ਆਗਤ, ਇੱਦਾਂ ਸੰਧੀ ਕਰਨ ਹੋਣਾ। ਇਹ ਜਿਹੜੇ ਮਾਇਕੀ ਪਦਾਰਥ ਆ ਇਹ ਕਹਿੰਦੇ ਮਾਇਕੀ ਪਦਾਰਥ ਜਿਹੜੇ ਆ ਰਾਜਿਆਂ ਦੀ ਜਿਹੜੀ ਭਰਗੁੱਟੀ ਪਰ ਅੱਖਾਂ ਦੇ ਭਰਵੱਟੇ ਨਾ ਉਹ ਭਰਵੱਟਿਆਂ ਰੂਪ ਕੁਟੀ ਦੇ ਵਿੱਚ ਬਾਰ ਵਧੂ ਬਤ ਕੰਜਰੀ ਦੇ ਵਾਂਗ ਆ, ਅਤੇ ਗਤ ਕਹੀਏ ਜਾਣ ਵਾਲੇ ਅਤੇ ਆਗਤ ਕਹੀਏ ਆਉਣ ਵਾਲੇ, ਆਉਣ ਜਾਣ ਦੇ ਵਪਾਰ ਵਿੱਚ ਫਿਰਦੇ ਰਹਿੰਦੇ ਆ ਰਾਜਿਆਂ ਦੇ ਭਰਵੱਟਿਆਂ ਰੂਪ ਕੁਟੀਆਂ ਦੇ ਵਿੱਚ। ਬਸ ਮਾਇਕੀ ਪਦਾਰਥ ਜਿਹੜੇ ਨਾ ਕੰਜਰੀ ਵਾਂਗੂ, ਜਿਵੇਂ ਕੰਜਰੀ ਆਉਂਦੀ ਜਾਂਦੀ ਕੁਟੀਆ ਵਿੱਚ, ਆਉਣ ਜਾਣ ਦੇ ਵਪਾਰ ਵਿੱਚ ਫਿਰਦੇ ਰਹਿੰਦੇ, ਜਿਵੇਂ ਵੇਸਵਾ ਆਉਂਦੀ ਜਾਂਦੀ ਹੈ ਤਾਂ ਆਪਣੇ ਵਪਾਰ ਵਿੱਚ ਲੱਗੀ ਰਹਿੰਦੀ ਨਾ, ਆਉਂਦੀ ਜਾਂਦੀ ਫਿਰਦੀ ਹੈ। ਇਸੇ ਤਰ੍ਹਾਂ ਇਹ ਪਦਾਰਥ ਕੰਜਰੀ ਵਾਂਗੂ ਆ ਜਿਹੜੇ ਆਉਣ ਜਾਣ ਦੇ ਵਪਾਰ ਵਿੱਚ ਫਿਰਦੇ ਹੀ ਰਹਿੰਦੇ ਆ। ਆਈ ਨਾ ਸਮਝ, ਇਹ ਜਿਹੜੀ ਮਾਇਆ ਵਾ ਮਾਇਆ ਤੋਂ ਆਦਿ ਪਦਾਰਥ ਆ, ਇਹ ਪਦਾਰਥ ਤਾਂ ਕਹਿੰਦੇ ਜਿਹੜੇ ਰਾਜੇ ਆ ਮਹਾਰਾਜੇ ਧਨੀ ਲੋਕ ਆ ਉਹਨਾਂ ਧਨੀਆਂ ਪੁਰਸ਼ਾਂ ਰਾਜਿਆਂ ਦੇ ਜਿਹੜੇ ਅੱਖਾਂ ਦੇ ਭਰਵੱਟਿਆਂ ਭਰਵੱਟੇ ਇਹ ਮੰਨ ਲਓ ਕੁਟੀਆ, ਉਹ ਕੁਟੀਆ ਦੇ ਵਿੱਚ ਵੇਸਵਾ ਦੀ ਨਿਆਈ ਹੈ ਇਹ ਪਦਾਰਥ। ਅਤੇ ਆਉਣ ਜਾਣ ਜਿਵੇਂ ਵੇਸਵਾ ਆਉਂਦੀ ਜਾਂਦੀ ਕੁਟੀਆ ਵਿੱਚ, ਐਵੇਂ ਆਉਣ ਜਾਣ ਦੇ ਵਪਾਰ ਵਿੱਚ ਵਿਚਰਦੇ ਰਹਿੰਦੇ ਆ। ਜਿਸ ਤਰ੍ਹਾਂ ਵੀ ਨੇਤਰਾਂ ਦੇ ਇਸ਼ਾਰੇ ਨਾਲ ਕਿਸੇ ਨੂੰ ਡੰਡ ਦੇ ਕੇ ਅਤੇ ਲੈ ਲਈਦਾ ਹੁਕਮ ਆਪਣਾ, ਉਸੇ ਤਰ੍ਹਾਂ ਇਸ਼ਾਰੇ ਜਿਹੜੇ ਆ ਭਰੁਗਟੀ ਹੁੰਦੇ ਆ ਭਰਵੱਟੇ, ਭਰੁਗਟੀ ਨਾ ਭਰਵੱਟਿਆਂ ਦਾ ਹੁੰਦਾ ਵਾ, ਮਤਲਬ ਅੰਤਰੀ ਵਰਥੇ ਦਾ ਵਿਦਵਾਨ ਇਵੇਂ ਕਰਦੇ ਆ ਵੀ ਵੇਖੋ ਭਰੁਗਟੀ ਦਾ ਮਤਲਬ ਕੀ ਹੈ, ਵੀ ਜਿਸ ਤਰ੍ਹਾਂ ਨੇਤਰਾਂ ਦੇ ਇਸ਼ਾਰਿਆਂ ਨਾਲ ਹੀ ਵੇਲਾ ਕਿਸੇ ਨੂੰ ਦੰਡ ਦੇ ਲਈਦਾ, ਦੰਡ ਦੇ ਦੇਈਦਾ ਹੁਕਮ ਕਰ ਦੇਈਦਾ, ਅਤੇ ਇਸ਼ਾਰੇ ਨਾਲ ਹੀ ਜਿਹੜਾ ਦੰਡ ਦੇ ਦੇਈਦਾ ਇਸ਼ਾਰੇ ਨਾਲ ਕਿਸੇ ਨੂੰ ਢਾ ਦੇਈਦਾ ਨਾ। ਇਸੇ ਤਰ੍ਹਾਂ ਜਿਹੜੀ ਭਰੁਗਟੀ ਪਾਦ ਦਾ ਅਰਥ ਤੋਂ ਭਾਵ ਕੀ ਆ ਮੱਥਾ, ਇਹ ਮੱਥੇ ਦੇ ਉੱਤੇ ਜਿਹੜੇ ਲਿਖੇ ਕਰਮ ਆ ਉਹ ਕਰਮਾਂ ਅਨੁਸਾਰ ਹੀ ਰਾਜਾ ਸ਼ਾਹੂਕਾਰ ਧਨੀ ਲੋਕ ਜਿਹੜੇ ਆ ਅਤੇ ਉਹ ਰਾਜੇ ਧਨੀਆਂ ਦੁਆਰਾ ਧਨ ਜਿਹੜਾ ਅਤੇ ਪਦਾਰਥ ਆ ਉਹਨਾਂ ਦੀ ਗਤ ਕਹੀਏ ਪ੍ਰਾਪਤੀ ਹੁੰਦੀ ਆ ਅਤੇ ਆਗਤ ਕਹੀਏ ਨਾਸ ਹੁੰਦੇ ਉਹਨਾਂ ਪਾਸੋਂ, ਭਾਵ ਰਾਜਿਆਂ ਕੋਲ ਇਸੇ ਤਰ੍ਹਾਂ ਪਦਾਰਥ ਆਉਂਦੇ ਆ ਜੋ ਉਹਨਾਂ ਦੇ ਮੱਥੇ ਦੇ ਸ਼ਾਹੂਕਾਰਾਂ ਦੇ ਮੱਥੇ 'ਤੇ ਲਿਖਿਆ ਅਤੇ ਕਰਮ ਲਿਖੇ ਹੁੰਦੇ ਆ ਉਹ ਕਰਮਾਨੁਸਾਰ ਹੀ ਆਉਂਦੇ ਆ, ਪਦਾਰਥ ਕਰਮਾਨੁਸਾਰ ਹੀ ਚਲੇ ਜਾਂਦੇ ਆ। ਅਤੇ ਇਹ ਭਾਗਾਂ ਤੋਂ ਬਿਨਾਂ ਕੁਝ ਵੀ ਮਿਲਦਾ ਨਹੀਂ ਹੈ ਵੀ ਇਸ ਤਰ੍ਹਾਂ ਤੂੰ ਹੀ ਭਰਥਵੀ ਕਹਿੰਦੇ ਵੀ ਮਨਾ ਵਿਚਾਰ ਅਤੇ ਇੱਛਾ ਉਸ਼ਾ ਨੂੰ ਛੱਡ ਕੇ ਜੋ ਪਹਿਲਾਂ ਤੇਰੇ ਕੋਲ ਸੀ ਅਤੇ ਚੰਗੀ ਗੱਲ ਸੀ ਹੁਣ ਨਹੀਂ ਹੈ ਤਾਂ ਵੀ ਤੂੰ ਚੰਗਾ ਹੀ ਰਹਿ, ਸਿਰਫ ਕਰਮਾਂ ਨੂੰ ਹੀ ਵਿਚਾਰ, ਕਰਮਾਂ ਕਰਕੇ ਆ ਜੋ ਕੁਝ ਵੀ ਆ। ਹੁਣ ਤੂੰ ਮੁੜ ਮੁੜ ਨਾ ਮਤਲਬ ਇਹਨਾਂ ਅੱਖਰਾਂ ਇਹਨਾਂ ਚੱਕਰਾਂ 'ਚ ਪੈ ਅਤੇ ਮਨ ਨੂੰ ਸਿੱਖਿਆ ਦੇਣ ਲਈ ਫਿਰ ਹੋਰ ਅੱਗੇ ਦੱਸ ਰਹੇ ਆ। ਭੂਪਨ ਕੀ ਪ੍ਰਗਟੀ ਕੁਟੀ ਮੈਂ ਬਾਰ ਬਦੂ ਵੱਤ, ਭੂਪਨ ਰਾਜਿਆਂ ਦੀ ਜਿਹੜੀ ਪ੍ਰਗਟੀ ਹੈ ਭਾਵ ਮੱਥਿਆ ਆ ਮੱਥੇ ਰੂਪ ਕੁਟੀਆ ਵਿੱਚ ਜਾਂ ਭਰਵੱਟਿਆਂ ਰੂਪ ਕੁਟੀਆ ਵਿੱਚ, ਇਹਦੇ ਕੰਜਰੀ ਵਾਂਗੂ ਬਾਰ ਬਧੂ ਵੱਤ ਆ। ਗਾਤ ਕਹੀਏ ਆਉਣ ਜਾਣ ਵਾਲੇ, ਆਗਤ ਕਹੀਏ ਆਉਣ ਵਾਲੇ, ਆਉਣ ਜਾਣ ਵਾਲੇ ਦੇ ਵਪਾਰ ਵਿੱਚ ਵਿਚਰਦੇ ਹਾਂ। ਕਾਂਸੀ ਜੂ ਕੀ ਬੀਥਨ ਕੇ ਜੂਥਨ ਮੈਂ ਧਾਮ, ਕਾਂਸੀ ਜੋ ਸ਼ਿਵ ਨਗਰੀ ਹੈ ਉਹ ਕਾਂਸੀ ਦੀਆਂ ਜਿਹੜੀਆਂ ਗਲੀਆਂ ਹੈ, ਬੀਥਨ ਨਾਮ ਗਲੀਆਂ ਦਾ, ਕਾਂਸੀ ਦੀਆਂ ਗਲੀਆਂ ਦੇ ਜੂਥਨ ਨਾਮ ਦਾ ਝੁੰਡ ਦਾ ਝੁੰਡਾਂ ਦੇ ਝੁੰਡ ਝੁੰਡੀ ਲਾਲ ਵਰਤ, ਕਾਂਸੀ ਜੀ ਦੀਆਂ, ਕਿਉਂਕਿ ਲਿਖਿਆ ਨਾ ਇੱਥੇ ਕਾਂਸੀ ਜੂ ਕੀ ਭਾਵ ਜੂ ਦਾ ਅਰਥ ਜੀ, ਕਾਂਸੀ ਜੀ ਦੀਆਂ ਬੀਤਣ ਕੇ ਗਲੀਆਂ ਦੇ ਜੂਥਨ ਮੈਂ, ਜੂਥਨ ਕੇ ਝੁੰਡਾਂ ਦੇ ਵਿੱਚ ਜਿਹੜੇ ਧਾਮ ਕਈ ਘਰ ਹਨ, ਗਰਾਮ ਤਾ ਕੇ ਦੁਆਰੇ ਅਟੋ ਓਡ ਕੰਥਾ ਮੋਰ ਮਤ ਹੈ। ਉਹਨਾਂ ਗ੍ਰਾਮ ਨਾਮ ਵੀ ਘਰਾਂ ਦਾ ਹੀ ਆ, ਉਹਨਾਂ ਨਗਰਾਂ ਦਾ ਜਾਂ ਗ੍ਰਾਮਾਂ ਦਾ, ਪਿੰਡਾਂ ਦਾ ਜਾਂ ਘਰਾਂ ਦਾ, ਉਹਨਾਂ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਗ੍ਰਾਮ ਆ ਉਹ ਗ੍ਰਾਮਾਂ ਵਿੱਚ ਜਿਹੜੇ ਗ੍ਰਾਮ ਕਹੀਏ ਘਰ ਆ ਉਹਨਾਂ ਘਰਾਂ ਦੇ ਜਿਹੜੇ ਬੂਹੇ ਆ ਤਾਂ ਕੇ ਦੁਆਰੇ ਆ, ਤਾਂ ਕਿ ਭਾਈ ਉਹਨਾਂ ਦੇ ਉਹਨਾਂ ਘਰਾਂ ਦੇ ਜਾਂ ਉਹਨਾਂ ਦੇ ਗ੍ਰਾਮ ਨਾਮ ਪਿੰਡ ਦਾ ਵੀ ਹੁੰਦਾ ਵਾ, ਗ੍ਰਾਮ ਨਾਮ ਘਰ ਦਾ ਵੀ ਹੁੰਦਾ, ਅਤੇ ਅਰਥ ਗ੍ਰਾਮ ਦਾ ਦੋਵੇਂ ਪਾਸੇ ਲਾ ਲੈਣਾ ਵੀ ਉਹਨਾਂ ਪਿੰਡਾਂ ਦੇ ਜਿਹੜੇ ਗ੍ਰਾਮ ਘਰ ਆ ਉਹਨਾਂ ਘਰਾਂ ਦੇ ਜਿਹੜੇ ਦੁਆਰੇ ਆ ਬੂਹੇ ਆ ਉਹ ਬੂਹਿਆਂ ਉੱਤੇ ਅਟੋ ਕਹੀਏ ਤੂੰ ਫੇਰ, ਅਟੋ ਨਾਮ ਫਿਰਦਾ ਕਿੱਦਾਂ ਓਡ ਅਤੇ ਓਡਲਾ, ਓਡਲਾ ਭਾਵ ਪਾਲਾ ਕੀ ਕੰਥਾ, ਕੰਥਾ ਭਾਵ ਗੋਦੜੀ, ਗੋਦੜੀ ਪਾ ਕੇ ਤੂੰ ਫੇਰ ਮੋਰ ਮਤ ਹੈ, ਇਹ ਕਹਿੰਦੇ ਮੇਰੀ ਮਤ ਹੈ ਸਿੱਖਿਆ ਹੈ। ਅਤੇ ਪਾਠ ਕਈ ਥਾਵਾਂ 'ਤੇ ਇੱਥੇ ਈੜੀ ਨਾਲ ਵੀ ਆ ਜਾਂਦਾ ਵਾ, ਉਹ ਪਾਠ ਇੱਦਾਂ ਤਾਂ ਵੀ ਇਹ ਮੋਰ ਗ੍ਰਾਮ ਤਾ ਕੇ ਦੁਆਰੇ ਅਟੋ ਓਡ ਕੰਥਾ ਮੋਰ ਇਹ ਮਤ ਹੈ, ਮੋਰ ਇਹ ਭਾਵ ਮੇਰਾ ਇਹ ਮਤ ਹੈ ਸਿਧਾਂਤ ਹੈ, ਮੇਰੀ ਇਹ ਤੈਨੂੰ ਸਿੱਖਿਆ ਹੋਇਆ ਮਨਾ ਇੱਦਾਂ ਕਰ। ਪਿੰਡਾਂ ਸ਼ਹਿਰਾਂ ਦੇ ਜਿਹੜੇ ਘਰ ਆ ਉਹਨਾਂ ਘਰਾਂ ਦੇ ਦੁਆਰਿਆਂ 'ਤੇ ਜਾ ਕੇ ਅਟੋ ਕਹੀਏ ਫਿਰ ਕਿੱਦਾਂ ਓਡ ਪਾ ਓਡ ਕਹੀਏ ਓਡ ਕੇ ਜਾਂ ਪਾ ਕੇ ਕੰਥਾ ਗਈ ਗੋਦੜੀ ਮੋਰ ਇਹ ਮਤ ਹੈ, ਮੇਰੀ ਇਹ ਮਤ ਹੈ ਤੈਨੂੰ, ਮੇਰੀ ਇਹ ਸਿੱਖਿਆ ਤੈਨੂੰ, ਅਤੇ ਜੇ ਮੋਰ ਮਤ ਹੈ ਪਾਠ ਪਾ ਮੇਰੀ ਇਹ ਸਿੱਖਿਆ ਹੈ ਤੈਨੂੰ ਹੀ, ਫਿਰ ਵੀ ਇੱਦਾਂ ਲੱਗ ਹੀ ਜਾਂਦਾ। ਤਾਂ ਤੇ ਪਾਣ ਪਾਤਰ ਭਰੇ ਭਿੱਖਿਆ ਤਾਂ ਸੁਪਰਾਣ ਧਰੇ, ਤਾਂ ਤੇ ਭਾਵ ਉਹਨਾਂ ਤੋਂ ਭਾਵ ਕਿਹਨਾਂ ਤੋਂ ਉਹਨਾਂ ਘਰਾਂ ਤੋਂ ਜਾਂ ਉਹਨਾਂ ਘਰਾਂ ਵਿੱਚੋਂ ਤੇਰੇ ਕਹਿੰਦੇ ਜਿਹੜੇ ਪਾਣ ਹੱਥ ਆ ਹੱਥਾਂ ਰੂਪੇ ਪਾਤਰ ਕੀ ਹੈ ਭਾਂਡੇ, ਹੱਥਾਂ ਰੂਪ ਭਾਂਡੇ ਵਿੱਚ ਜੋ ਵੀ ਭਰੇ ਭਿੱਖਿਆ ਪਵੇਗੀ ਭਿੱਖਿਆ ਤਾਂ ਸੋ ਪ੍ਰਾਣ ਧਰੇ, ਤਾਂ ਸੋ ਕਹੀਏ ਉਸ ਨਾਲ ਤੂੰ ਪ੍ਰਾਣ ਨੂੰ ਧਰੇ ਕਹੀਏ ਧਾਰਨ ਕਰ, ਉਹੜੀ ਭਿੱਖਿਆ ਤੇਰੇ ਹੱਥਾਂ ਰੂਪ ਭਾਂਡੇ 'ਚ ਪਵੇਗੀ ਉਹਨਾਂ ਨਾਲ ਕਹਿੰਦੇ ਪ੍ਰਾਣ ਨੂੰ ਧਾਰਨ ਕਰ। ਅਤੇ ਕਮਲਾ ਕੀ ਰੱਤ ਲੋਕ ਕਮਲਾ ਕਰਤ ਹੈ, ਅਤੇ ਮਾਇਆ ਮਗਰ ਕਹਿੰਦੇ ਬਿਲਕੁਲ ਨਾ ਫਿਰ, ਕਿਉਂਕਿ ਇਹ ਜਿਹੜੀ ਕਮਲਾ ਨਾ ਮਾਈ ਮਾਤਾ ਮਾਇਆ ਹੈ, ਮਾਇਆ ਦੀ ਜਿਹੜੀ ਰੱਤ ਪ੍ਰੀਤੀ ਆ ਇਸ ਪ੍ਰੀਤੀ ਨੇ ਲੋਕ ਜਿਹੜੇ ਆ ਉਹਨਾਂ ਲੋਕਾਂ ਨੂੰ ਕਮਲਾ ਕਮਲਾ ਹੀ ਕਰਤ ਕਹੀਏ ਕਰ ਛੱਡਿਆ, ਕਮਲਾ ਹੀ ਕਰਦੀ ਹੈ ਮਾਇਆ ਦੀ ਜਿਹੜੀ ਪ੍ਰੀਤੀ ਲੋਕਾਂ ਨੂੰ ਕਮਲਾ ਹੀ ਕਰਦੀ ਹੈ, ਮੇਰਾ ਨਾਂ ਵੈ ਜਗ ਕਮਲਾ ਫਿਰ ਮਾਇਆ ਮਮਤਾ ਮੋਹਣ ਜਿਨ ਵਿੰਡ ਦੁਦੰਤਾ ਜਗ ਖਾਇਆ। ਭਾਵ ਮਨ ਨੂੰ ਸਿੱਖਿਆ ਦਿੰਦੇ ਵੀ ਮਾਇਆ ਮਗਰ ਨਾ ਫਿਰ, ਕਾਂਸੀ ਦੀ ਗਲੀ ਜਾ ਕੇ ਸਿਮਰਨ ਭਗਤੀ ਕਰ, ਹੋਰ ਅੱਗੇ ਕਾਂਸੀ ਦਾ ਵਿਸਥਾਰ ਕਰਨ ਲੱਗੇ ਆ। ਦੋਹਰਾ ਸ੍ਰੀ ਹਰ ਕੇ ਸ੍ਰੀ ਹਰਪੁਰੀ, ਸ੍ਰੀ ਜੋ ਮਾਇਆ ਹੈ ਹਰ ਕੇ ਕਹੀਏ ਤਿਆਗ ਕੇ, ਅਤੇ ਸ੍ਰੀ ਜੋ ਕਹੀਏ ਸੋਭਾ ਵਾਲੇ ਆ, ਹਰ ਕੇ ਸ਼ਿਵ ਜੀ ਆ, ਉਹ ਸ਼ਿਵ ਜੀ ਦੀ ਪੂਰੀ ਆ। ਕਿਹੜੀ? ਬਨਾਰਸ ਕੋ ਵਾਸ, ਬਨਾਰਸ ਭਾਵ ਬਨਾਰਸ ਕਾਂਚੀ, ਜੋ ਕਾਂਚੀਪੁਰੀ ਆ ਉਸ ਵਿੱਚ ਜਾ ਕੇ ਤੂੰ ਵਾਸ ਕੇ ਨਿਵਾਸ ਕਰ ਲੈ। ਸ੍ਰੀ ਹਰ ਕੇ ਸ਼੍ਰੀ ਭਾਵ ਮਾਇਆ, ਇਹ ਮਨਾ ਜਿਹੜੀ ਮਾਇਆ ਆ, ਸ੍ਰੀ ਮਾਇਆ ਵਾ, ਉਸ ਮਾਇਆ ਨੂੰ ਹਰ ਕੇ ਕਹੀਏ ਤਿਆਗ ਕੇ, ਜੋ ਸ੍ਰੀ ਸੋਭਾ ਵਾਲੇ ਹਰ ਕਹੀਏ ਸ਼ਿਵ ਜੀ ਆ, ਉਹ ਸ਼ਿਵ ਜੀ ਪੂਰੀ ਆ। ਪੂਰੀ ਕੀ ਆ? ਬਨਾਰਸ ਆ, ਬਨਾਰਸ ਕਾਂਚੀ, ਉਹ ਕਾਂਚੀ ਦੇ ਵਿੱਚ ਤੂੰ ਵਾਸ ਨਿਵਾਸ ਕਰ ਲੈ। ਬਨਾਰਸ ਕੋ ਵਾਸ, ਬਨਾਰਸ ਨੂੰ ਤੂੰ ਆਪਣਾ ਵਾਸ ਨਿਵਾਸ ਕਰ ਲੈ। ਜੀਵਤ ਭੁਗਤ ਮੁਕਤ ਮਰੇ ਵੇ, ਜੀਵਤ ਜੇ ਜੀਂਦਾ ਰਹੇਗਾ ਉੱਥੇ ਜਿਉਂਦਿਆਂ ਪੁਰਸ਼ਾਂ ਨੂੰ ਅਨੇਕ ਤਰ੍ਹਾਂ ਦੇ ਉਹ ਕਾਂਚੀ ਜਿਹੜੀ ਆ ਇਹ ਭੁਗਤ ਕਹੀਏ ਪਦਾਰਥ, ਭੁਗਤ ਕਹੀਏ ਭੋਗਾ ਭੋਗ, ਉਹਨਾਂ ਦੀ ਪ੍ਰਾਪਤੀ ਅਤੇ ਪਦਾਰਥ ਪ੍ਰਾਪਤੀ ਕਰਾਉਂਦੀ ਆ, ਭਗਤਾਉਂਦੀ ਆ। ਮੁਕਤ ਮਰੇ ਅਤੇ ਮਰਿਆਂ ਕਹੀਏ ਮਰਨ ਮਗਰੋਂ ਜੀਵ ਨੂੰ ਉਹ ਮੁਕਤ ਮੁਕਤੀ ਦਿੰਦੀ ਆ। ਕਰੇ ਚਹੋ ਚਿਤ ਤਾਸ, ਇਸ ਲਈ ਹੇ ਚਿੱਤ ਤੂੰ ਤਾਸ ਕਹੀਏ ਉਸ ਕਾਂਛੀ ਦੀ ਹੀ, ਤਾਸ ਨਾਮ ਉਸਦਾ, ਉਸ ਕਾਂਛੀ ਦੀ ਚਹੋ ਕਹੀਏ ਚਾਹਨਾ, ਕਰੇ ਕਹੀਏ ਕਰ, ਉਸ ਕਾਂਛੀ ਚਾਹਨਾ ਕਰ ਜਿਹੜੀ ਜੀਂਦਿਆਂ ਪਦਾਰਥ ਮਰਿਆਂ ਮੁਕਤੀ ਦਿੰਦੀ ਆ। ਸ਼ਿਵ ਜੀ ਦੀ ਜੋ ਨਗਰੀ ਆ ਅਤੇ ਮਾਇਆ ਦਾ ਮੋਹ ਤਿਆਗ, ਕਾਂਛੀ ਦੀ ਇੱਛਾ ਕਰ, ਜੇ ਕਰਨੀ ਹੀ, ਜੇ ਇੱਛਾ ਚੋ ਕਰਨੀ ਹੀ ਹੈ ਤੇ ਕਬਿਤ ਉਪਬਨੋ ਮਦ ਸਿੱਧ ਭੋਜਨ ਬੇਬਦ ਤਪ, ਉਪਬਨੋ ਉਪਨਮ ਦਾ ਨੇੜੇ ਦਾ ਪਾਰ ਪਾਰਪਾ ਪਰਮਾਤਮਾ, ਉਪਜੇ ਕਹੀਏ ਜਿਹੜਾ ਨੇੜੇ ਆ, ਕਾਰੀ ਨਾਮ ਹੁੰਦਾ ਕਰਨ ਦਾ, ਆ ਜੋ ਪਰਮਾਤਮਾ ਦੇ ਨੇੜੇ ਕਰ ਦੇਵੇ ਉਹ ਪਰਉਪਕਾਰੀ ਹੁੰਦਾ। ਜੋ ਪਰਮਾਤਮਾ ਦੇ ਉਪ ਗਏ ਨੇੜੇ ਕਾਰੀ ਕਰ ਦੇਵੇ ਉਹ ਪਰਉਪਕਾਰੀ ਹੁੰਦਾ। ਅਤੇ ਇੱਥੇ ਰਹੋ ਵਿਚਾਰ, ਉਹ ਪਦਾਰਥ ਹੁੰਦਾ ਨੇੜੇ। ਬਨੋ ਨਾਮ ਜੰਗਲ ਦਾ, ਭਾਵ ਕਾਂਛੀ ਦੇ ਆਸੇ ਪਾਸੇ ਜੋ ਜੰਗਲ ਆ, ਉਪਬਨ ਆ ਛੋਟੇ ਛੋਟੇ ਜੰਗਲ, ਉਹ ਪਦਾਰਥ ਛੋਟਾ ਵੀ ਹੁੰਦਾ, ਛੋਟੇ ਛੋਟੇ ਜੰਗਲ ਆ ਜਾਂ ਨੇੜੇ ਜੰਗਲ ਆ, ਉਹਨਾਂ ਜੰਗਲਾਂ ਦੇ ਮੱਧ ਕਹੀਏ ਵਿੱਚ ਸਿੱਧ ਭੋਜਨ, ਸਿੱਧ ਨਾਮ ਜੋ ਤਿਆਰ ਦਾ ਹੁੰਦਾ, ਪੂਰੇ ਦਾ ਹੁੰਦਾ, ਜੋ ਪੂਰੇ ਪੂਰੇ ਤਿਆਰ ਆ, ਉਹ ਕੀ ਆ? ਭੋਜਨ ਕਿਹੜੇ ਆ? ਫਲ ਆ, ਮੂਲ ਆ, ਜਿਹੜੇ ਜੜ੍ਹਾਂ 'ਚ ਹੁੰਦੇ ਫਲ, ਕੰਧ ਜਿਹੜੇ ਉੱਪਰ ਲੱਗਦੇ ਆ, ਉੱਦਣ ਵੀ ਦੱਸਿਆ ਪਿੱਛੇ ਵੀ ਕੰਧ ਮੂਲ ਫਲ ਕਿਹੜੇ ਹੁੰਦੇ ਆ, ਮੂਲ ਕੰਧ ਆਦਿਕ ਜਿਹੜੇ ਤਿਆਰ ਕੀਤੇ ਹੋਏ। ਬੇਬਦ ਕਹੀਏ ਅਨੇਕਾਂ ਤਰ੍ਹਾਂ ਦੇ ਭੋਜਨ ਆ ਉਹ ਮਿਲਦੇ ਆ, ਅਤੇ ਉਹਨਾਂ ਨੂੰ ਖਾ ਕੇ ਪੁਰਸ਼ ਕੀ ਕਰਦਾ? ਇੰਦਰੀਆਂ ਨੂੰ ਵਸ ਕਰ ਰੂਪ, ਜਿਹੜਾ ਤਪ ਕਰੇ ਉਹ ਬਨੋ ਨੇੜੇ ਨੇੜੇ ਜਿਹੜੇ ਜੰਗਲ ਆ ਕਾਂਛੀ ਦੇ ਵਿੱਚ, ਉਹ ਕਾਂਛੀ ਦੇ ਜੰਗਲਾਂ ਨੂੰ ਬੰਧ ਕੇ ਵਿੱਚ ਸਿੱਧ ਹੋਏ, ਤਿਆਰ ਹੀ ਕੀਤੇ ਹੋਏ ਭੋਜਨ ਆ ਮਨਾ। ਬੇਬਦ ਕਹੀਏ ਬਹੁਤੇ ਤਰ੍ਹਾਂ ਦੇ ਕੰਧ ਮੂਲ ਆਦਿਕ, ਉਹਨਾਂ ਫਲਾਂ ਨੂੰ ਖਾ ਕੇ ਅਤੇ ਮਨੁੱਖ ਕੀ ਕਰੇ? ਤਪ ਕਰੇ, ਇਹਨਾਂ ਮਨ ਨੂੰ ਬਾਹਰ ਜਿਹੜਾ ਭੱਜਦਾ ਮਨ ਨੂੰ, ਮਨ ਦਾ ਦਮਨ ਕਰੇ, ਇੰਦਰੀਆਂ ਦਾ ਦਮਨ ਕਰੇ, ਸਾਮ ਕਰੇ, ਦਾਮ ਕਰੇ, ਇਸ ਤਰ੍ਹਾਂ ਤਪ ਕਰੇ। ਬ੍ਰਿਧ ਹੋ ਤੇ ਬ੍ਰਿਧ ਜਾਸ ਮੈਂ ਪ੍ਰਧਾਨ ਹੈ, ਤਪ ਕਿਹੜਾ ਕਰੇ? ਇੰਦਰੀਆਂ ਨੂੰ ਮਨ ਨੂੰ ਵਸ ਕਰਨ ਰੂਪ ਉਹ ਤਪ ਦੀ ਬ੍ਰਿਧੀ ਕਰੇ, ਅਤੇ ਬ੍ਰਿਧੀ ਕਰਨ ਦੀ ਵਿਧੀ ਕਰੇ। ਬ੍ਰਿਧ ਹੋ ਤੇ ਭਾਵ ਬ੍ਰਿਧ ਹੋਦੇ, ਬ੍ਰਿਧ ਭਾਵ ਹੁੰਦਾ ਵੱਧਦਾ, ਵੱਧ ਤੋਂ ਵੱਧ, ਵਧੀਕ ਤੋਂ ਵਧੀਕ, ਬ੍ਰਿਧ ਵੱਧ ਤੋਂ ਵੱਧ ਭਾਵ ਬ੍ਰਿਧ ਹੂੰ, ਵੱਧ ਹੂੰ ਅਤੇ ਬ੍ਰਿਧ ਕਹੀਏ ਵੱਧ, ਵੱਧ ਤੋਂ ਵੱਧ ਕਰੇ, ਜਿੰਨਾ ਹੋ ਸਕੇ ਉਹ ਕੰਧ ਬੂਲ ਖਾ ਕੇ ਮਨ ਨੂੰ ਅਤੇ ਇੰਦਰੀ ਨੂੰ ਵਸ ਕਰਨ ਲਈ ਵੱਧ ਤੋਂ ਵੱਧ ਤਾਪ ਦੀ ਬ੍ਰਿਧੀ ਕਰੇ। ਵੱਧ ਤੋਂ ਵੱਧ ਜਿਹੜਾ ਤਾਪ ਆ ਉਹ ਬ੍ਰਿਧ ਬਹੁਤੇ ਤੋਂ ਬਹੁਤਾ ਕਰੇ, ਜਾਸ ਮੈਂ ਪ੍ਰਧਾਨ ਹੈ। ਜਾਸ ਭਾਵ ਜਿਸ ਕਾਛੀ ਦੇ ਵਿੱਚ ਇਹ ਜਿਹੜਾ ਤਾਪ ਰੂਪੀ ਕਰਮ ਆ, ਇਹੋ ਪ੍ਰਧਾਨ ਆ, ਇਹੋ ਮੁੱਖ ਹੈ। ਪਟ ਲੋਕੋ ਪੀ ਨਹੀਂ ਕੇ ਅਪਰਮਾਨ ਪਟ ਨੀ ਕੋ, ਪਟਲ ਨਾਮ ਦਾ ਕੱਪੜੇ ਦਾ। ਅਤੇ ਕਹਿੰਦੇ ਵੀ ਸਰੀਰ ਉੱਤੇ ਕਿਹੜਾ ਕੱਪੜਾ ਧਾਰਨ ਕਰਨਾ, ਸਰੀਰ ਉੱਤੇ ਕੇਵਲ ਕਹਿੰਦੇ ਕੁਪੀਨ ਲੰਗੋਟੀ ਜਿਹੜੀ ਹੈ, ਲੰਗੋਟੀ ਰੂਪ ਕੱਪੜ ਉਹੀ ਪਾਇਆ ਹੋਵੇ, ਉਹੀ ਪਾਇਆ ਹੋਵੇ। ਅਤੇ ਲੰਗੋਟੀ ਦੇ ਬਿਨਾਂ ਹੋਰ ਕੋਈ ਚੰਗਾ ਕੱਪੜਾ ਪਾਉਣਾ ਪ੍ਰਵਾਨ ਮਨਜ਼ੂਰ ਨਹੀਂ ਹੈ। ਪਟ ਲੋਕ ਕੁਪੀਨ ਹੈ ਕਿ ਅਪਰਮਾਨ ਪਟ ਨਹੀਂ ਕੋ, ਅਪਰਮਾਨ, ਅਪਰਮਾਨ ਦਾ ਅਰਥ ਹੁੰਦਾ ਵਾ ਜਿਹੜਾ ਪ੍ਰਮਾਣ ਦਾ ਅਰਥ ਪ੍ਰਮਾਣ ਮਨਜ਼ੂਰ ਆਦਿ ਅਰਥ ਨਹੀਂ, ਜੋ ਮਨਜ਼ੂਰ ਨਹੀਂ। ਇਸ ਤਰ੍ਹਾਂ ਪਟ ਲੋਕ ਪੀਣ ਹੀ ਕੇ ਭਾਵ ਜਿੱਥੇ ਜਿਹੜੇ ਇਕਾਂਸ਼ੀ ਜਾ ਕੇ ਜਿਹੜੇ ਕੱਪੜੇ ਆ ਉਹ ਕਪੀਣ ਰੂਪੀ ਭਾਵ ਲੰਗੋਟੀ ਹੀ ਦੇ ਪਾਏ ਹੋਣ, ਅਤੇ ਇਹੀ ਪ੍ਰਮਾਣ ਆ। ਅਤੇ ਅਪਰਮਾਣ ਪਾਠ ਨੀਕੋ, ਜਿੱਥੇ ਨੀਕੋ ਕਈ ਚੰਗੇ ਚੰਗੇ ਕੱਪੜੇ ਹੋਰ ਦੁਨਿਆਵੀ ਕੱਪੜੇ ਪਾਉਣੇ, ਅਪਰਮਾਣ ਪ੍ਰਮਾਣ ਨਹੀਂ ਹੈ, ਮਨਜ਼ੂਰ ਨਹੀਂ ਹੈ। ਜਾਂ ਵੀ ਕੁਪੀਣ ਰੂਪੀ ਕੱਪੜਾ ਪਾਉਣਾ ਹੀ ਪ੍ਰਮਾਣ ਆ, ਅਤੇ ਅਪਰਮਾਣ ਪਾਠ ਨੀਕੋ, ਪਾਠ ਨੀਕੋ। ਅਤੇ ਲੰਗੋਟੀ ਤੋਂ ਬਿਨਾਂ ਜਿਹੜਾ ਹੋਰ ਕੋਈ ਹੈ ਕੱਪੜਾ, ਲੰਗੋਟੀ ਪਟਲ ਕਪੀਨ ਹੈ ਕਿ ਕੱਪੜਾ ਲੰਗੋਟੀ ਦਾ ਹੀ ਚੰਗਾ ਆ, ਅਤੇ ਉਸ ਤੋਂ ਬਿਨਾਂ ਜਿਹੜੇ ਅਪਰਮਾਨ ਭਾਵ ਮਨਜ਼ੂਰ ਨਹੀਂ ਆ, ਇਹ ਪਟ ਕੱਪੜਾ ਚੰਗਾ ਨਿਕੋ ਕੇ ਚੰਗਾ। ਜਿੱਥੇ ਹੋਰ ਲੰਗੋਟੀ ਤੋਂ ਬਿਨਾਂ ਅਤੇ ਹੋਰ ਜਿਹੜਾ ਕੱਪੜਾ ਵਾ ਕਹਿੰਦੇ ਨਿਕੋ ਕੇ ਉਹ ਚੰਗਾ ਹੀ ਨਹੀਂ ਆ, ਅਤੇ ਅਪਰਮਾਨ ਮਨਜ਼ੂਰ ਹੀ ਨਹੀਂ ਹੈ। ਉਹ ਲੰਗੋਟੀ ਧਾਰਨ ਕਰ ਮਤਲਬ ਭੀਖ ਹੀ ਕੋ ਰਮਨੀ ਕੋ ਰਟਣੋ ਪ੍ਰਮਾਣ ਹੈ, ਕਿਉਂ ਨਹੀਂ ਚੰਗਾ ਕਹਿੰਦੇ, ਕਿਉਂਕਿ ਜਦੋਂ ਭਿੱਖਿਆ ਲੈਣੀ ਹੈ ਅਤੇ ਉਹ ਭਿੱਖਿਆ ਲੈਣ ਦੇ ਵਾਸਤੇ ਜਾਣਾ ਹੀ ਭੀਖ ਹੋ ਕੋ, ਹੁਣ ਚੰਗੇ ਕੱਪੜੇ ਪਾਏ ਹੋਣਗੇ ਭਿੱਖਿਆ ਕਹਿੰਦੇ ਲੈਣੀ, ਲੰਗੋਟੀ ਅਤੇ ਸਾਧੂਆਂ ਦਾ ਇੱਕ ਭੇਖ ਆ, ਤਾਂ ਕਹਿੰਦੇ ਉਹ ਕੱਪੜਾ ਹੀ ਪ੍ਰਮਾਣ ਆ। ਅਤੇ ਭੀਖ ਹੀ ਕੋ, ਭੀਖ ਭਿੱਖਿਆ ਲੈਣ ਵਾਸਤੇ ਹੀ, ਭਿੱਖਿਆ ਨੂੰ ਹੀ ਕਹਿੰਦੇ ਰਮਣੀਕੋ ਕਹੀਏ ਸੁੰਦਰ ਆ, ਇਹ ਰਟਨੋ ਕਹੀਏ ਰਟਨ ਕਰਨਾ, ਇਹੀ ਪ੍ਰਮਾਣ ਹੈ, ਇਹੀ ਜਿੱਥੇ ਮਨਜ਼ੂਰ ਹੈ। ਵੀ ਕਾਂਸ਼ੀ ਦੀ ਮਹਿਮਾ ਦੱਸਣ ਦੇ ਆ ਵੀ ਜਿੱਥੇ ਭਿੱਖਿਆ ਲੈਣ ਵਾਸਤੇ ਜਾਣਾ ਹੀ ਸੁੰਦਰ ਫਿਰਨਾ ਪ੍ਰਵਾਨ ਕੀਤਾ ਆ, ਪ੍ਰਮਾਣ ਪ੍ਰਮਾਣ ਕੀਤਾ, ਮਨਜ਼ੂਰ ਕੀਤਾ ਆ ਭਿੱਖਿਆ ਨੂੰ, ਭਿੱਖਿਆ ਨੂੰ ਲੈਣ ਵਾਸਤੇ ਜਿਹੜਾ ਰਟਨੋ ਕਹੀਏ ਜਾਣਾ, ਅਤੇ ਇਸ ਨੂੰ ਰਮਣੀਕੋ ਸੁੰਦਰ ਪ੍ਰਮਾਣ ਹੈ, ਪ੍ਰਮਾਣ ਕੀਤਾ ਵਾ, ਮਨਜ਼ੂਰ ਕੀਤਾ ਆ, ਉਹ ਕਾਂਸ਼ੀ ਵਿੱਚ ਜਾਣ ਦੀ ਗੱਲ ਕਹਿ ਰਹੇ ਆ। ਚਾਰ ਖਾਣੀ ਪ੍ਰਾਣੀ ਜਾਂ ਮੈਂ ਮਰ ਕੇ ਨਾ ਫਿਰ ਜਾਂ ਮੈਂ, ਸੁਣ ਹੋਰ ਹੀ ਮਨਾ, ਜਿੱਥੇ ਚਾਰ ਖਾਣੀਆਂ ਦੇ ਜੀਅ ਭਾਵ ਅੰਡ ਜੇਰ 'ਚ ਸਿਹਤ 'ਚ ਉਤਪੁਜ, ਅੰਡ 'ਚ ਭਾਵ ਅੰਡਿਆਂ ਤੋਂ ਪੈਦਾ ਹੋਣ ਵਾਲੇ, ਜੇਰ 'ਚ ਕਹੀਏ ਜੇਰ ਤੋਂ ਪੈਦਾ ਹੋਣ ਵਾਲੇ, ਅਤੇ ਸਿਹਤ 'ਚ ਕਹੀਏ ਪਸੀਨੇ ਤੋਂ ਪੈਦਾ ਹੋਣ ਵਾਲੇ, ਅਤੇ ਉਤਪੁਜ ਭਾਵ ਧਰਤੀ ਤੋਂ ਪੈਦਾ ਹੋਣ ਵਾਲੇ, ਧਰਤੀ ਨੂੰ ਪਾੜ ਕੇ ਪੈਦਾ ਹੋਣ ਵਾਲੇ। ਚਾਰ ਖਾਣੀ ਦੇ ਪੁਰਾਣੀ ਜਾਮੇ ਕਹੀਏ ਜਿਸ ਵਿੱਚ ਭਾਵ ਜਿਸ ਕਾਂਸ਼ੀ ਵਿੱਚ ਮਰ ਕੇ ਅਤੇ ਨਾ ਫਿਰ ਜਾਵੇ, ਨਹੀਂ ਹੈ ਫਿਰ ਜਾਵੇ ਕਹੀਏ ਜੰਮਦੇ ਨਹੀਂ ਹੈ, ਭਾਵ ਉੱਥੇ ਪੈਦਾ ਤਾਂ ਹੋ ਜਾਂਦੇ ਆ ਫਿਰ ਮੁਕਤੀ ਹੋ ਜਾਂਦੇ ਆ, ਦੁਬਾਰਾ ਉਹਨਾਂ ਦਾ ਜੰਮਣ ਮਰਨਾ ਮਿਟੀ ਜਾਂਦਾ, ਨਾ ਜੰਮਦੇ ਨਾ ਮਰਦੇ ਹਜੇ ਮੁਕਤ ਹੁੰਦੇ ਆ। ਆਵੇ ਟਿਗ ਤਾਂ ਮੈਂ ਕਹਿੰਦੇ ਤਾਂ ਮੈਂ ਕਹੀਏ ਉਸ ਵਿੱਚ ਭਾਵ ਉਸ ਕਾਂਸ਼ੀ ਵਿੱਚ ਜੀਵ ਦੇ ਨੇੜੇ ਕਦੇ ਆ ਜਾਵੇ, ਇੱਥੇ ਪਾਠ ਥੋੜ੍ਹਾ ਸੋਧਣ ਵਾਲਾ ਲੱਗਦਾ, ਪਾਠ ਹੈਗਾ ਵਾ ਚਾਰ ਖਾਣੀ ਪ੍ਰਾਣੀ ਜਾਂ ਮੈਂ ਮਰ ਕੇ ਨਾ ਫਿਰ ਜਾਂ ਮੈਂ, ਆਵੇ ਟਿਗ ਮ੍ਰਿਤ ਤਾਂ ਮੈਂ, ਮ੍ਰਿਤ ਪਾਠ ਕਰ ਲਿਓ, ਆਵੇ ਟਿਗ ਮ੍ਰਿਤ ਤਾਂ ਮੈਂ, ਕਿ ਤਾਂ ਮੈਂ ਕਹੀ ਉਸ ਕਾਂਸ਼ੀ ਵਿੱਚ ਜੇ ਕਦੇ ਮ੍ਰਿਤ ਮੌਤ ਟਿਗ ਕਹੀਏ ਨੇੜੇ ਆਵੇ ਤਾਂ ਉਹ ਮੰਗਲ ਸਮਾਨ ਹੈ, ਉਹ ਮੰਗਲ ਸਮਾਨ ਹੋ ਜਾਂਦੀ ਹੈ। ਭਾਵ ਉਹ ਮੌਤ ਜਿਹੜੀ ਹੁੰਦੀ ਨਾ ਦੁੱਖ ਰੂਪ ਨਹੀਂ ਹੁੰਦੀ, ਦੁੱਖ ਰੂਪ ਨਾ ਰਹਿ ਜਾਂਦੀ, ਸਗੋਂ ਮੰਗਲ ਖੁਸ਼ੀ ਦੇ ਬਰਾਬਰ ਹੋ ਜਾਂਦੀ। ਜਿੱਥੇ ਕਹਿੰਦੇ ਮੌਤ ਵੀ ਮੰਗਲ ਸਮਾਨ ਹੈ, ਖੁਸ਼ੀ ਸਮਾਨ ਹੈ, ਖੁਸ਼ੀ ਦੇ ਬਰਾਬਰ ਹੈ। ਛੋੜ ਐਸੀ ਕਾਂਸੀ ਕੈਸੇ ਸੁੱਤੀ ਹੀ ਔਰ ਠੌਰ ਵੈਸੇ। ਇਹਦੇ ਸੁੱਧੀ ਪਾਠ ਨਹੀਂ ਕਰਨਾ, ਇਹਨੂੰ ਸੁੱਤੀ ਪਾਠ ਸੱਸ ਨੂੰ ਸੰਬੰਧਕ ਕਰਕੇ ਕਰਨਾ, ਕਿਉਂਕਿ ਇਹਦਾ ਅਰਥ ਵਿਦਵਾਨਾਂ ਨੇ ਸ੍ਰੇਸ਼ਟ ਧੀ ਨਾਮ ਬੁੱਧੀ ਦਾ ਕੀਤਾ। ਸ੍ਰੇਸ਼ਟ ਬੁੱਧੀ ਸੋ ਨਾਮ ਸ੍ਰੇਸ਼ਟ ਪਾਪ ਪਵਿੱਤਰ ਬੁੱਧੀ ਆਤਮ ਸ਼ੈਣੀ ਬੁੱਧੀ ਧੀ ਦਾ ਅਰਥ ਹੁੰਦਾ ਬੁੱਧੀ, ਇਹ ਵਿਚਾਰ ਸਾਗਰ ਜੀ ਵੀ ਇਹਦਾ ਅਰਥ ਕੀਤਾ ਵਾ। ਛੋੜ ਐਸੀ ਕਾਂਖੀ ਕਰਤਰੀ ਜੀ ਕਹਿੰਦੇ ਇਸ ਤਰ੍ਹਾਂ ਦੀ ਮਨਾ ਜੋ ਕਾਂਖੀ ਐਡੀ ਮਹਾਨ ਹੈ। ਤੋ ਛੋੜ ਐਸੀ ਕਾਂਛੀ ਕੈਸੇ ਸੁੱਤੀ ਔਰ ਠੌਰ ਵੈਸੇ। ਜਿਹੜੇ ਸੁੱਤੀ ਸ੍ਰੇਸ਼ਟ ਧੀ ਕਹੀਏ ਬੁੱਧੀ ਵਾਲੇ ਆ, ਸ੍ਰੇਸ਼ਟ ਬੁੱਧੀ ਵਾਲੇ ਆ, ਪਵਿੱਤਰ ਬੁੱਧੀ ਵਾਲੇ ਆ, ਉਹ ਪੁਰਸ਼ ਕਹਿੰਦੇ ਔਰ ਕਹੀਏ ਹੋਰ ਕਿਸੇ ਹੋਰ ਕਿਸ ਤਰ੍ਹਾਂ ਉਹ ਜਿਹੜਾ ਵਾ ਜਗ੍ਹਾ ਉੱਤੇ ਕਿਸ ਤਰ੍ਹਾਂ ਬੈਠ ਸਕਦਾ। ਛੋੜਿਆ ਸੀ ਕਾਂਛੀ ਐਸੀ ਕਹੀਏ ਇਸ ਤਰ੍ਹਾਂ ਦੀ ਜਿਹੜੀ ਕਾਂਛੀ ਆ ਉਸ ਨੂੰ ਛੋੜ ਕੇ ਛੱਡ ਕੇ ਕੈਸੇ ਕਿਸ ਤਰ੍ਹਾਂ ਜਿਹੜਾ ਸੁੱਤੀ ਕਹੀਏ ਸ੍ਰੇਸ਼ਟ ਬੁੱਧੀ ਵਾਲਾ ਬੁੱਧੀਮਾਨ ਪੁਰਸ਼ ਆ ਔਰ ਹੋਰ ਕਿਤੇ ਥਾਂ 'ਤੇ ਵੈਸੇ ਬੈਠੇਗਾ, ਬੈਠ ਸਕਦਾ ਨਹੀਂ ਬੈਠ ਸਕਦਾ। ਕੈਸੇ ਭਏ ਦੇਵ ਜਾਂ ਮਹਾਸੀ ਕੋ ਸਥਾਨ ਹੈ। ਇਸੇ ਸਿਧਾਨ ਲਿਖਿਆ, ਸਿਧਾਨ ਪਾਠ ਨਹੀਂ ਸਥਾਨ ਪਾਠ ਆ। ਕੈਸੇ ਪਾਠ ਜਿਹੜਾ ਨਾ ਅਰਥ ਵਾਸਤੇ ਉੱਧਰ ਲੱਗ ਜਾਂਦਾ ਵੀ ਹੋਰ ਥਾਂ ਵੈਸੇ ਕੈਸੇ ਬੈਠ ਸਕਦਾ, ਕੈਸੇ ਕੀ ਕਿਸ ਤਰ੍ਹਾਂ ਬੈਠ ਸਕਦਾ ਭਾਵ ਨਹੀਂ ਬੈਠ ਸਕਦਾ। ਭਏ ਦੇਵ ਜਮ ਭਏ ਦੇਵ, ਜਿੱਥੇ ਬੜੇ ਬੜੇ ਦੇਵਤੇ ਹੋਏ ਆ, ਵੱਡੇ ਸ਼ਿਵਜੀ ਮਹਾਦੇਵ ਕਹਿੰਦੇ ਵੀ ਉੱਥੇ ਰਹਿਣ ਵਾਲੇ ਪੁਰਸ਼ ਜਿਹੜੇ ਆ ਉਹ ਦੇਵਤਿਆਂ ਨੂੰ ਅਤੇ ਜਮ ਨੂੰ ਹਾਸੀ ਕਰਨ ਦੇ ਸਥਾਨ ਹੋਏ ਆ। ਭਏ ਦੇਵ ਜਮ ਹਾਸੀ ਕੋ ਸਥਾਨ ਹੈ ਵੀ ਜਿਹੜੇ ਦੇਵ ਭਏ ਨਾਮ ਦਾ ਹੋਏ ਦਾ ਜਿਹੜੇ ਦੇਵਤੇ ਹੋਏ ਨਾ ਵੱਡੇ ਵੱਡੇ, ਉੱਥੇ ਦੇਵਤਿਆਂ ਨੂੰ ਵੀ ਅਤੇ ਜਮ ਧਰਮ ਰਾਏ ਦੇ ਜਮ ਨੂੰ ਵੀ ਉਹ ਜਿਹੜਾ ਸਥਾਨ ਹੈ ਕਾਂਸੀ ਹਾਸੀ ਕੋ ਸਥਾਨ ਹੈ, ਹੱਸਣ ਦਾ ਸਥਾਨ ਆ, ਹਾਸੀ ਕਰਨ ਦੇ ਬਰਾਬਰ ਆ, ਕਿਉਂਕਿ ਕਾਂਸੀ ਵਿੱਚ ਰਹਿਣ ਵਾਲੇ ਦਾ ਕਰਮ ਜਾਲ ਟੁੱਟ ਜਾਂਦਾ, ਸਸਨਾਤਨ ਮੱਚ ਕਿਹਾ ਜਾਂਦਾ। ਬਾਗੀ ਭਗਤ ਜੀ ਨੇ ਤਾਂ ਪੂਰਾ ਖੁਲਾਸਾ ਕੀਤਾ, ਕਿਆ ਮਗਰ ਕਿਆ ਕਾਂਸੀ, ਇਹਦਾ ਰਾਮ ਦਾ ਰੱਬ ਦਾ ਨਾਂ ਨਹੀਂ ਲੈਣਾ ਅਤੇ ਨਾ ਕਾਂਸੀ 'ਚ ਮੁਕਤੀ ਹੋਣੀ ਆ ਅਤੇ ਨਾ ਮਗਹਰ 'ਚ ਹੀ ਹੋਣੀ ਹੈ, ਕਿਉਂਕਿ ਇੱਦਾਂ ਥੋੜ੍ਹੀ ਵੀ ਸਾਰੀ ਉਮਰ ਕੋਈ ਪਾਪ ਕਰੇ ਕਾਂਛੀ ਜਾ ਕੇ ਮਰ ਜਾਏ ਅਤੇ ਮੁਕਤ ਹੋ ਜਾਵੇ। ਅਤੇ ਚਲੋ ਸਨਾਤਨ ਮਦ ਨੇ ਮੰਨਿਆ, ਹੁਣ ਕਾਲਯੁਗ ਦਾ ਪੈਰਾ ਉਨੀ ਕੋਈ ਗੱਲ ਹੁਣ ਇਹੋ ਜਿਹੀ ਹੋਣੀ, ਕਿਉਂਕਿ ਕਾਂਛੀ ਵਿੱਚ ਰਹਿਣ ਵਾਲੇ ਦਾ ਕਹਿੰਦੇ ਕਰਮ ਜਾਲ ਟੁੱਟ ਜਾਂਦਾ, ਇਸ ਲਈ ਉਹ ਜਦੋਂ ਕਰਮਾਂ ਦਾ ਜਾਲ ਟੁੱਟ ਗਿਆ ਜਮ ਨੂੰ ਹਾਸੀ ਕਰਦਾ ਵੀ ਤੇਰੇ ਨਾਲ ਤਾਂ ਸਾਡਾ ਕੋਈ ਵਾਹ ਵਾਸਤਾ ਨਹੀਂ ਆ, ਨਾ ਤੇਰਾ ਕੋਈ ਦੇਣਾ ਅਤੇ ਨਾ ਕੋਈ ਲੈਣਾ, ਕਿਉਂਕਿ ਤੂੰ ਕਰਮਾਂ ਦਾ ਹਿਸਾਬ ਕਿਤਾਬ ਕਰਨਾ, ਪੁੱਛਣਾ ਕੀ ਕੀਤਾ ਕਿਹਨੇ ਪਵਾਉਂਦੇ ਹਾਂ, ਜੇ ਪਵਾਉਣੇ ਸਵਰਗ 'ਚ ਭੇਜ ਦਈਏ, ਜੇ ਪਾਪੇ ਦੇ ਨਰਕ 'ਚ ਭੇਜ ਦਈਏ, ਕਹਿੰਦੇ ਉਹ ਤਾਂ ਮੇਰਾ ਜਾਲ ਟੁੱਟ ਗਿਆ। ਇਸ ਤਰ੍ਹਾਂ ਉਹਦੇ ਨਾਲ ਕੋਈ ਵਾਹ ਵਾਸਤਾ ਨਹੀਂ ਰਹਿੰਦਾ। ਅਤੇ ਫਿਰ ਜਿਹੜੇ ਦੇਵਤੇ ਆ ਉਹ ਵੀ ਈਰਖਾ ਦੇ ਵਿੱਚ ਸੜਦੇ, ਮਾਜਦੇ ਦੇ ਹੰਕਾਰ ਵਿੱਚ ਅਤੇ ਵਿਸ਼ਿਆਂ ਵਿੱਚ ਜਨਮ ਆਪਣਾ ਗੁਜ਼ਾਰ ਲੈਂਦੇ ਆ, ਅਤੇ ਜਦੋਂ ਪੁੰਨ 'ਚ ਖਤਮ ਹੋ ਜਾਂਦੇ ਫਿਰ ਜਨਮ ਲੈ ਲੈਂਦੇ ਅਤੇ ਧਰਤੀ 'ਤੇ ਆਉਣ ਡਿੱਗਦੇ, ਮੁਕਤੀ ਪ੍ਰਾਪਤ ਨਹੀਂ ਕਰ ਸਕਦੇ। ਪਰ ਕਾਂਛੀ ਵਿੱਚ ਰਹਿਣ ਵਾਲੇ ਨੂੰ ਵਾਲਾ ਦੇ ਕਹਿੰਦੇ ਵੇਖੋ ਦੇਵਤਿਆਂ ਵਾਂਗ ਭੋਗਾਂ ਨੂੰ ਹੀ ਭੋਗਦਾ, ਅਤੇ ਕਾਂਛੀ ਵਿੱਚ ਜਦੋਂ ਮਰਦਾ ਉਹ ਨਰਕ ਤੋਂ ਮੁਕਤ ਹੋ ਜਾਂਦਾ, ਨਰਕ ਤੋਂ ਮੁਕਤ ਹੋ ਕੇ ਅਤੇ ਮੁਕਤੀ ਪ੍ਰਾਪਤ ਕਰ ਲੈਂਦਾ। ਇਸ ਲਈ ਦੇਵਤਿਆਂ ਨੂੰ ਵੀ ਉਹ ਹਾਸੀ ਕਰਨ ਦਾ ਹੱਕ ਪ੍ਰਾਪਤ ਉਹਨਾਂ ਪੁਰਸ਼ਾਂ ਨੂੰ ਹੋ ਜਾਂਦਾ। ਕਾਂਛੀ ਮਤਲਬ ਇੰਨੀ ਮਹਾਨ ਆ, ਭਏ ਦੇਵਤੇ ਵੇਖੋ ਹੋਏ ਜਿਹੜੇ ਆ ਉਹਨਾਂ ਦੇਵਤਿਆਂ ਨੂੰ ਵੀ ਹਾਸੀ ਦਾ ਹੀ ਉਹ ਸਥਾਨ ਆ, ਪੁਰਸ਼ ਜਿਹੜੇ ਮਾਣ ਜਿਹੜੇ ਪੁਰਸ਼ ਉੱਥੇ ਵੱਸਦੇ ਉਹਨਾਂ ਵਾਲੇ ਹੀ ਦੇਵਤੇ ਵੀ ਇੱਕ ਹਾਸੀ ਦਾ ਹੀ ਸਥਾਨ ਵੀ, ਦੇਵਤੇ ਵੀ ਕੋਈ ਬਹੁਤੀ ਗੱਲ ਨਹੀਂ ਉਹਨਾਂ ਵਾਸਤੇ, ਅਤੇ ਜਮ ਵੀ ਬਹੁਤੀ ਗੱਲ ਨਹੀਂ, ਕਿਉਂਕਿ ਜਮ ਦੇ ਪੱਲੇ ਨਹੀਂ ਪੈਂਦੇ ਹੈ।
ਇਸ ਤਰ੍ਹਾਂ ਕਾਂਸ਼ੀ ਨੂੰ ਮਹਾਨ ਜਿਹੜਾ ਹੈ ਉਹ ਦੱਸ ਰਹੇ ਹੈ ਪਵਰਥਰ ਜੋਗੀ ਜੀ। ਦੋਹਰਾ ਆਗਿਆ ਤਜਹਿ ਬਨਾਰਸੀ ਤਉ ਨ ਖੇਦ ਕਛੁ ਮੋਹਿ। ਹੁਣ ਕਾਂਸ਼ੀ ਦੀ ਮਹਿਮਾ ਕਰਦੇ ਹੋਏ ਛੱਡ ਕੇ ਜਾਣ ਵਾਲਿਆਂ ਦੀ ਗੱਲ ਕਰਦੇ ਹਾਂ, ਕਹਿੰਦੇ ਹੇ ਮਨਾ, ਇਸ ਤਰ੍ਹਾਂ ਦੀ ਮਹਾਨ ਕਾਂਸ਼ੀ ਨੂੰ ਕੋਈ ਜਿਹੜਾ ਆਗਿਆ ਨਾਮ ਅਗਿਆਨੀ ਦਾ ਬੇਸਮਝ ਦਾ ਗੈ ਨਾਮ ਗਿਆਨੀ ਦਾ ਹੁੰਦਾ ਆਨਾਪ ਰਹਿਤ ਦਾ ਹੁੰਦਾ ਜੋ ਗਿਆਨ ਤੋਂ ਰਹਿਤ ਆ, ਭਾਵ ਗਿਆਨ ਵਾਲਾ ਗਿਆਨੀ ਗਿਆਨ ਤੋਂ ਰਹਿਤ ਅਗਿਆਨੀ ਭਾਵ ਬੇਸਮਝ, ਇਸ ਤਰ੍ਹਾਂ ਦੀ ਮਹਾਨ ਕਾਂਸ਼ੀ ਨੂੰ ਕਹਿੰਦੇ ਕੋਈ ਅਗੈ ਭਾਵ ਅਗਿਆਨੀ ਪੁਰਸ਼ ਬੇਸਮਝ ਪੁਰਸ਼ ਤਜ ਹੈ ਤਜ ਦੇਵੇ ਛੱਡ ਦੇਵੇ। ਬਨਾਰਸੀ ਨਾਮ ਹੁੰਦਾ ਕਾਂਸ਼ੀ ਦਾ, ਬਨਾਰਸੀ ਨੂੰ ਤਜ ਹੈ ਛੱਡ ਦੇਵੇ ਤਾਂ ਉਹਨਾਂ ਖੇਦ ਕਸ਼ ਮੋਹੇ ਆ, ਤਾਂ ਉਹ ਕਹਿੰਦੇ ਤਾਂ ਦੇ ਮੋਹੇ ਕਹੀਏ ਮੈਨੂੰ ਕੋਈ ਵੀ ਖੇਦ ਜਿਹੜਾ ਦੁੱਖ ਕਲੇਸ਼ ਆ ਉਹ ਕੁਛ ਨਹੀਂ ਹੁੰਦਾ, ਤਾਂ ਉਹਨਾਂ ਖੇਦ ਕਸ਼ ਮੋਹੇ ਤਾਂ ਮੈਨੂੰ ਕਹਿੰਦੇ ਕੁਝ ਵੀ ਕਸ਼ ਕਹੀਏ ਕੁਝ ਵੀ ਖੇਦ ਨਹੀਂ ਹੁੰਦਾ ਕਲੇਸ਼ ਨਹੀਂ ਹੁੰਦਾ। ਤਾਂ ਜੈ ਸੁਜਨ ਲੱਖ ਮੁਕਤ ਪਰਾਦ। ਪਰ ਜਦੋਂ ਕਹਿੰਦੇ ਸੁਜਨ ਸ੍ਰੇਸ਼ਟ ਜਨ ਸ੍ਰੇਸ਼ਟ ਪੁਰਸ਼ ਭਲਾ ਪੁਰਸ਼ ਜੋ ਇਹ ਗੱਲ ਨੂੰ ਲੱਖ ਕਹੀਏ ਜਾਣਦਾ ਵੀ ਮੁਕਤ ਅਪਰਾਧ, ਅਪਰਾਧ ਨਾਮ ਹੁੰਦਾ ਪਾਰ ਨਾਮ ਵਿਸ਼ੇਸ਼ ਦਾ ਨਾਮ ਦੇਣ ਦਾ ਦਾਤੀ ਦਾ, ਵਿਸ਼ੇਸ਼ ਕਰਕੇ ਦਾਤੀ ਹੈ ਜੋ ਵਿਸ਼ੇਸ਼ ਕਰਕੇ ਦੇਣ ਵਾਲੀ ਹੈ ਕੀ ਮੁਕਤੀ। ਪਰ ਜੋ ਭਲਾ ਪੁਰਸ਼ ਸੁਜਨ ਪੁਰਸ਼ ਲੱਖ ਕਹੀਏ ਜਾਣਦਾ ਹੈ ਇਹ ਕਾਂਸ਼ੀ ਦੇ ਮੁਕਤੀ ਅਪਰਾਧ ਕਹੀਏ ਵਿਸ਼ੇਸ਼ ਕਰਕੇ ਮੁਕਤੀ ਦੇਣ ਵਾਲੀ ਮੁਕਤੀ ਦੀ ਦਾਤੀ ਹੈ, ਅਤੇ ਫਿਰ ਵੀ ਕਹਿੰਦੇ ਉਹ ਕਾਂਸ਼ੀ ਨੂੰ ਤਜ ਹੈ ਕਹੀਏ ਛੱਡ ਦੇਵੇ ਤਿਆਗ ਦੇਵੇ। ਦੁੱਸ ਹੈ ਦੁੱਖ ਮਮ ਹੋਏ, ਮਾਮ ਕਹਿੰਦੇ ਮੈਨੂੰ ਤਦੋਂ ਤੇ ਦੁੱਖ ਉਹ ਹੁੰਦਾ ਵਾ ਕਿਹੜਾ ਜਿਸ ਦੁੱਸ ਹੈ ਜਿਸਦਾ ਕਹਿੰਦੇ ਸਹਾਰਨਾ ਵੀ ਦੁੱਸ ਹੈ ਕਹੀਏ ਬੜਾ ਹੀ ਔਖਾ ਕਠਿਨ ਆ ਸਹਿਣ ਤੋਂ ਬਿਨਾਂ, ਆਓ ਕਠਿਨ ਆ ਦੁਸਹਿ ਦਾ ਅਰਥ ਕਠਿਨ ਆ, ਜਿਹਦਾ ਸਹਾਰਨਾ ਬੜਾ ਔਖਾ ਮਹਾਨ ਦੁਸ ਹੈ ਨਾ ਸਹਿਣ ਯੋਗ, ਸਿੱਧਾ ਅਰਥ ਲਾ ਲਓ ਔਖਾ ਜਾਂ ਕਠਿਨ। ਕਹਿੰਦਾ ਮੈਨੂੰ ਤਦੋਂ ਦੁੱਖ ਹੁੰਦਾ ਦੁਸਹਿ ਕਹੀਏ ਕਠਿਨ ਔਖਾ ਨਾ ਸਹਾਰਨ ਦੇ ਯੋਗ। ਵੀ ਉਹ ਭਲੇ ਨੂੰ ਤਾਂ ਇਹਨੂੰ ਤਾਂ ਪਤਾ ਸੀ ਵੀ ਕਾਂਸ਼ੀ ਮਹਾਨ ਆ, ਫਿਰ ਵੀ ਇਹ ਛੱਡ ਕੇ ਚੜਾ ਚਲਿਆ ਵੀ ਕਿੱਡੀ ਮੂਰਖਤਾ ਹੀ ਇਹਦੀ। ਉਦੋਂ ਕਹਿੰਦੇ ਮੈਨੂੰ ਬੜਾ ਹੀ ਦੁੱਖ ਹੁੰਦਾ ਵਾ ਜਦੋਂ ਕੋਈ ਸਿਆਣਾ ਬੰਦਾ ਇਹ ਕੰਮ ਕਰਦਾ ਕਾਂਸ਼ੀ ਨੂੰ ਛੱਡ ਕੇ ਜਾਂਦਾ, ਮੂਰਖ ਨੇ ਤਾਂ ਜਾਣਾ ਹੀ ਜਾਣਾ ਕਿਉਂਕਿ ਉਹਨੂੰ ਪਤਾ ਕੋਈ ਨਹੀਂ ਹੈ, ਚੰਗਾ ਛੱਡ ਕੇ ਜਾਵੇ ਫਿਰ ਤਾਂ ਕਹਿੰਦੇ ਵੀ ਦੁੱਖ ਹੋਣਾ ਹੀ ਹੋਣਾ ਹੈ ਅਤੇ ਹੁੰਦਾ ਵੀ ਆ। ਦੋਹਰਾ ਰੇ ਮਨ ਤੂੰ ਤੋ ਤਿਆਗ ਜਿਨ, ਰੇ ਮਨ ਹੇ ਮਨ ਤੂੰ ਤਾਂ ਕਹਿੰਦੇ ਮਤ ਤਿਆਗ, ਜਿਨ ਦਾ ਅਰਥ ਹੁੰਦਾ ਨਾਂ ਜਾਂ ਦਾ ਮਤ, ਰੇ ਮਨ ਤੂੰ ਤੋ ਪਰ ਤੂੰ ਤਾਂ ਜਿਨ ਕਹੀਏ ਮਤ ਜਾਂ ਨਾ ਤਿਆਗ ਕਹੀਏ ਤਿਆਗ ਛੱਡ, ਮੁਕਤ ਦੁਆਰ ਹਰ ਦੁਆਰ ਜੋ ਕਾਂਸ਼ੀ ਮੁਕਤੀ ਦਾ ਦੁਆਰ ਆ ਅਤੇ ਜੋ ਹਰੀ ਦਾ ਦੁਆਰ ਆ ਭਾਵ ਸ਼ਿਵਜੀ ਦਾ ਦੁਆਰ ਆ। ਸਿਮਰ ਸਰਤ ਸਮਰਾਰ ਤਹ, ਸਮਰਾਰ ਸਮਰਾਰ ਜਿਹੜਾ ਪਾਠ ਆ ਇਹ ਰਾਰੇ ਨੂੰ ਸਿਹਾਰੀ ਪਾ ਲੈਣੀ, ਸਮਰ ਦੈਂਤ ਦਾ ਜੋ ਆਰ ਕਹੀਏ ਵੈਰੀ ਆ ਉਹ ਕੌਣ ਆ, ਉਹ ਹੈ ਸ਼ਿਵਜੀ ਸਮਰ ਦੈਂਤ ਨੂੰ ਮਾਰਨ ਵਾਲਾ। ਸਿਮਰਨ ਕਹਿੰਦੇ ਜਿੱਥੇ ਸਿਮ ਤਹਿ ਇਹ ਜਿਹੜੀ ਕਾਂਸ਼ੀ ਜਿਹੜਾ ਹਰੀ ਦਾ ਦੁਆਰਾ ਮੁਕਤੀ ਦਾ ਦੁਆਰਾ ਵਾ ਉਸ ਕਾਂਸ਼ੀ ਵਿੱਚ ਬੈਠ ਕਰਕੇ ਕਹਿੰਦੇ ਸਿਮਰ ਕਿੱਦਾਂ ਸਰਤ, ਸਰਤ ਪਾਠ ਨਹੀਂ ਕਹਿਣਾ ਸਰਤ ਪਾਠ ਕਰਨਾ, ਰਤ ਨਾ ਪ੍ਰੀਤੀ ਦਾ ਸਾ ਨਾਮ ਸਹਿਤ ਆ ਪ੍ਰੀਤੀ ਦੇ ਸਹਿਤ ਪ੍ਰੇਮ ਦੇ ਸਹਿਤ ਸਿਮਰ ਕਿਹਨੂੰ ਕਹਿੰਦੇ ਜੋ ਸਮਰ ਸਮਰ ਦੈਂਤੇ ਦਾ ਵੈਰੀ ਆ। ਸਮਰ ਨਾਮ ਕਹਿੰਦੇ ਕਾਮ ਨੂੰ ਵੀ ਕਿਹਾ ਜਾਂਦਾ ਜੋ ਕਾਮ ਦਾ ਅਰਕ ਹੀ ਹੈ ਵੈਰੀ ਹੈ,
ਕਾਮ ਦੇ ਵੈਰੀ ਹੋ ਗਈ ਇਹ ਸ਼ਿਵ ਜੀ ਆ। ਕਹਿੰਦੇ ਉਹਨੂੰ ਸਿਮਰ ਬੜੀ ਪ੍ਰੀਤੀ ਸਹਿਤ ਜਗ ਜੀਵਨ ਦਿਨ ਚਾਰ, ਕਿਉਂਕਿ ਵੇਖ ਇਹ ਜਗਤ ਦਾ ਜਿਹੜਾ ਜਿਉਣਾ ਇੱਥੇ ਸੰਸਾਰ ਵਿੱਚ ਆਉਣਾ ਇਹ ਬਹੁਤਾ ਚਿਰ ਨਹੀਂ, ਇਹ ਦਿਨ ਚਾਰ ਦਾ ਹੀ ਸਮਝ। ਧਨ ਵਾਸਤੇ ਧਨੀਆਂ ਦੀ ਜਿਹੜੀ ਧਨੀਆਂ ਪਾਸੋਂ ਮੰਗਣਾ ਵਾ ਇਹਦੇ ਵਿੱਚ ਦੋਖਿਆ, ਜਾਚਕ ਮੰਗੇ ਦਾਨ ਦੇ ਪੇ ਆ ਰਿਹਾ। ਜਾਚਕ ਜਾਚੇ ਪ੍ਰਵਦਾਨ, ਉਹ ਤਾਂ ਨਾਮਦਾਨੀ ਮੰਗਦੇ ਆ। ਜਿਸਰ ਨਾਈ ਦਾ ਤਾਰ ਆਪਣਾ ਨਾਮ ਦੇ, ਤੂੰ ਨਾਮ ਮੰਗ ਅਤੇ ਦਿਨ ਚਾਰ ਵਿੱਚ ਬਹਿ ਕੇ ਉਸ ਪਰਮੇਸ਼ਰ ਦਾ ਜਾਂ ਸਿਮਰਨਾਮੇ ਤਹਿਤ ਦਾ ਜੋ ਵੈਰੀ ਆ ਸ਼ਿਵ ਜੀ ਜਾਂ ਕਾਮ ਦਾ ਵੈਰੀ ਸ਼ਿਵ ਜੀ, ਉਹਨੂੰ ਸਿਮਰ ਬੜੀ ਪ੍ਰੀਤੀ ਦੇ ਸਹਿਤ। ਇਹ ਤਾਂ ਦੁਨੀਆਂ ਚਾਰ ਦਿਹਾੜੇ ਆ ਨਾਨਕ, ਦੁਨੀਆਂ ਚਾਰ ਦਿਹਾੜੇ ਸੋ ਕੀ ਤੇ ਦੁੱਖ ਹੋਈ, ਚਾਰ ਦਿਨਾਂ ਦੀ ਜ਼ਿੰਦਗੀ ਆ। ਭਾਵ ਹਫ਼ਤੇ 'ਚ 7 ਦਿਨ ਹੁੰਦੇ ਆ ਅਤੇ ਇੱਕ ਦਿਨ ਹੁੰਦਾ ਜੰਮਣ ਦਾ, ਇੱਕ ਦਿਨ ਹੁੰਦਾ ਮਰਨ ਦਾ, ਇਹਦੇ 'ਚ ਇੱਕ ਦਿਨ ਜਿਹੜਾ ਬੀਤ ਰਿਹਾ ਚਾਰ ਹੀ ਦਿਨ ਪਿੱਛੇ ਰਹਿੰਦੇ ਆ। ਇਸ ਤਰ੍ਹਾਂ ਕਹਿੰਦੇ ਦਿਨ ਚਾਰ ਇਹ ਜਗਤ ਦੇ ਵਿੱਚ ਜਿਉਣਾ ਆ ਅਤੇ ਜਗ ਰਚਨਾ ਸਭ ਝੂਠ ਹੈ, ਜਾਣ ਲੇ ਹੋ ਰੇ ਮੀਤ, ਇੱਥੇ ਬੈਠਾ ਕੌਣ ਗਿਆ ਰਿਹਾ, ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਚੱਲ ਤੇ ਤੂੰ ਹੀ ਜਾਣਾ ਹੈ ਅਤੇ ਇੱਥੇ ਸਿਮਰ ਭਗਤੀ ਭੁਗਤੀ ਕਰਿਆ ਕਰ, ਐਵੇਂ ਉਲਟੇ ਪਾਸੇ ਤੂੰ ਜਮਾਂ ਹੀ ਨਾ ਲੱਗ ਮਨਾ, ਤੈਨੂੰ ਕੋਈ ਫਾਇਦਾ ਫੁਦਾ ਹੋਣਾ ਨਹੀਂ ਆ। ਕਬਿਤ ਭੂਤਨ ਕੀ ਚਾਹੇ ਕਰੇ, ਕਾਹੇ ਚਿੱਤ ਜਾਹੇ ਘਰੇ ਗਏ। ਇਹ ਮਨ ਰਾਜਿਆਂ ਭੂਤਨ ਪਾਠ ਨੇ, ਭੂਪਨ ਪਾਠ, ਭੂਪਨ ਕੀ ਚਾਹੇ ਕਰੇ, ਰਾਜਿਆਂ ਦੇ ਘਰ ਕਹਿੰਦੇ ਧਨ ਦੀ ਚਾਹ ਕਰਕੇ ਕਿਸ ਲਈ ਜਾਂਦਾ ਹੈ। ਕਾਹੇ ਚਿੱਤ, ਚਿੱਤ ਦਾ ਅਰਥ ਮਨ, ਇਹ ਮਨ ਰਾਜਿਆਂ ਦੀ ਤੂੰ ਚਾਹੇ ਇੱਛਾ ਜੀ ਕਰਕੇ ਜਾਂ ਰਾਜਿਆਂ ਕੋਲ ਧਨ ਦੀ ਜਿਹੜੀ ਇੱਛਾ ਚਾਹੇ ਚਾਹਨਾ ਕਰਕੇ ਇੱਛਾ ਕਰਕੇ, ਕਾਹੇ ਕਿਸ ਵਾਸਤੇ ਜਾਂ ਕਿਸ ਲਈ ਤੂੰ ਜਾਹੇ ਕੇ ਜਾਣਾ ਹੈ, ਕਿਉਂਕਿ ਸ਼ਰੀਦਾਰ ਹਰੇ ਸਤਿਕਾਰ ਜੋਤ ਹੈ, ਕਿਉਂਕਿ ਉਹਨਾਂ ਰਾਜਿਆਂ ਦੇ ਘਰਾਂ ਅੱਗੇ ਕਹਿੰਦੇ ਘਰੇ ਗਏ ਅਤੇ ਉਹਨਾਂ ਘਰੇ ਗਿਆ ਸ਼ਰੀਦਾਰ, ਜਿਹੜੇ ਸ਼ਰੀਦਾਰ ਆ, ਚੋਬਦਾਰ ਆ, ਅੜਦਲੀਏ ਪਹਿਰੇਦਾਰ ਆ, ਅਤੇ ਉਹ ਘਰ ਅੱਗੇ ਗਿਆ ਚੋਬਦਾਰ ਤੇਰਾ, ਕਹਿੰਦੇ ਜਿਹੜਾ ਸਤਿਕਾਰ ਆ ਉਹ ਹਰੇ ਕਹੀਏ ਨਾਸ ਕਰਦੇ ਆ, ਹਰੇ ਸਤਿਕਾਰ ਤੇ ਸਤਿਕਾਰ ਨਾਸ ਕਰਦੇ, ਪਿੱਛੇ ਹੱਟ ਤੂੰ ਵੀ ਲੈਣ ਆਇਆ, ਅਤੇ ਜੋਤ ਜਿਹੜੀ ਜੋਤ ਆ ਉਹ ਵੀ ਹਰੇ ਹਰੇ ਨਾਸ ਹੋ ਜਾਂਦੀ ਜੋਤ ਹੈ, ਜਿਸ ਕਰਕੇ ਤੇਰੀ ਚਿਹਰੇ ਦੀ ਕ੍ਰਾਂਤੀ ਵੀ ਨਾਸ ਹੋ ਜਾਂਦੀ ਹੈ। ਕਿਉਂਕਿ ਜਦੋਂ ਕੋਈ ਘੂਰਦਾ ਸਤਸੰਗ ਜੀ ਤਾਂ ਵੇਖੋ ਕਿੰਨਾ ਆਪਣਾ ਮਨ ਜਿਹੜਾ ਢਹਿ ਜਾਂਦਾ ਅਤੇ ਸ਼ਕਲ ਵੀ ਵਿਗੜਦੀ ਜਾਂਦੀ, ਭੈੜੀ ਜੀ ਪੈ ਜਾਂਦੀ। ਭੂਪਨ ਕੀ ਚਾਹੇ ਕਰੇ, ਕਾਹੇ ਚਿੱਤ ਜਾਹੇ ਘਰੇ ਗਏ, ਸ਼ਰੀਦਾਰ ਹਰੇ ਸਤਿਕਾਰ ਜੋਤ ਹੈ। ਰਾਜਿਆਂ ਦੇ ਕੋਲ ਜਾ ਕੇ ਕਹਿੰਦੇ ਜਿਹੜੀ ਧਨ ਦੀ ਚਾਹੇ ਇੱਛਾ ਹੈ ਉਹ ਇੱਛਾ ਕਰੇ ਕਾਹੇ, ਕਾਹੇ ਕੋਈ ਕਿਸ ਲਈ ਕਰੇ ਕਰਦਾ ਹੈ, ਹੇ ਚਿੱਤ ਹੇ ਮਨਾ ਜਾਹੇ ਘਰੇ ਗਏ, ਜਾਹੇ ਗਏ ਜਿਨ੍ਹਾਂ ਦੇ ਘਰੇ ਗਿਆ ਸ਼ਰੀਦਾਰ ਜਿਹੜੇ ਚੋਬਦਾਰ ਆ ਉਹ ਹਰੇ ਸਤਿਕਾਰ ਜੋਤ ਹੈ, ਤੇਰੀ ਜੋਤ ਕ੍ਰਾਂਤੀ ਵੀ ਹਰੇ ਨਾਸ ਕਰ ਦਿੰਦੇ, ਤੇਰਾ ਸਤਿਕਾਰ ਹੀ ਨਾਸ ਕਰ ਦਿੰਦੇ, ਕਿਉਂਕਿ ਉਸ ਦਿਨ ਟੋਕਦੇ ਆ ਵਾਧੂ ਘਾਟੂ ਗੱਲਾਂ ਕਰਦੇ। ਫਿਰ ਉੱਥੋਂ ਤੂੰ ਖੱਟ ਕੇ ਗਈ ਉਹਨਾਂ ਸਗੋਂ ਰੋਂਦਾ ਕਰਲਾਉਂਦਾ ਉਹਨਾਂ ਵੀ ਮੇਰੀ ਇਹਨਾਂ ਲਾਹ ਫਾਹ ਕਰ ਦਿੱਤੀ, ਨਾ ਰੇ ਇਹ ਕਾਲ ਮਹੀ ਪਾਲ ਗੁਰਮਤੇ ਮਾਹੇ। ਚੋਬਦਾਰ ਕਹਿੰਦਾ ਉਹ ਮੂਰਖਾ ਇਹ ਵੇਲਾ ਮੂਲਾ ਕਾਦਾ ਨਹੀਂ ਹੈ, ਕਿਉਂਕਿ ਰਾਜਾ ਸਾਹਿਬ ਇਸ ਵੇਲੇ ਵਜ਼ੀਰ ਸਾਹਿਬ ਨਾਲ ਸਲਾਹ ਮਸ਼ਵਰੇ 'ਚ ਲੱਗੇ ਹੋਏ ਹਨ, ਗੁਰਮਤੇ ਦਾ ਅਰਥ ਹੁੰਦਾ ਸਲਾਹ, ਗੁਰਮਤਾ ਮਸ਼ਵਰਾ, ਸਲਾਹ ਮਸ਼ਵਰਾ, ਆਪੋ ਵਿੱਚ ਗੱਲਬਾਤ। ਨਾ ਰੇ ਇਹ ਕਾਲ, ਨਾ ਰੇ ਰੇ
ਮਤਲਬ ਬੜੇ ਝਾੜਦੇ ਆ, ਕਹਿੰਦੇ ਉਹ ਮੂਰਖਾ ਇਹ ਜਿਹੜਾ ਸਮਾਂ ਵਾ, ਉਹ ਮੂਰਖਾ ਇਹ ਜਿਹੜਾ ਇਹ ਕਾਲ, ਇਹ ਸਮਾਂ, ਇਹ ਵੇਲਾ ਵਾ, ਇਹ ਮੁਲਾਕਾਤ ਦਾ ਨਹੀਂ ਆ, ਨਾ ਕਹੀਏ ਨਹੀਂ ਮੁਲਾਕਾਤ ਦਾ ਮਹੀਂਪਾਲ, ਕਿਉਂਕਿ ਜਿਹੜਾ ਰਾਜਾ ਵਾ ਮਹੀਂਪਾਲ ਭਾਵ ਰਾਜਾ ਵਾ, ਉਹ ਰਾਜਾ ਸਾਹਿਬ ਦੇ ਗੁਰਮਤੇ ਮਾਹੇ, ਉਹਦੇ ਗੁਰਮਤੇ ਵਿੱਚ ਆ ਲੱਗਾ ਹੋਇਆ, ਮਹੀਂਪਾਲ ਵਿੱਚ ਸਲਾਹ ਵਿੱਚ ਲੱਗਾ ਹੋਇਆ, ਵਜ਼ੀਰਾਂ ਨਾਲ ਸਲਾਹ ਮਸ਼ਵਰਾ ਕਰ ਰਿਹਾ, ਸਲਾਹ ਮਸ਼ਵਰੇ ਵਿੱਚ ਲੱਗੇ ਹੋਏ ਆ, ਅਤੇ ਤੂੰ ਇੱਥੇ ਕਿੱਥੇ ਤੁਰਿਆ ਫਿਰਦਾ ਹੈ, ਅਜੇ ਸਮੋਂ ਨਾ ਹੈ। ਜਦ ਫਿਰ ਦੂਜੀ ਵਾਰ ਮਨਾ ਜਾਈਦਾ ਹੈ, ਜਾਂ ਭਰਥਰ ਜੀ ਕਹਿੰਦੇ ਦੂਜੀ ਵਾਰ ਇਹ ਬੰਦਾ ਜਾਂਦਾ ਤਾਂ ਫਿਰ ਚੁੱਪਦਾ ਰੱਖਦਾ, ਤੂੰ ਕਿੱਧਰ ਆ ਗਿਆ ਵੇ, ਅਜੇ ਸਮੇਂ ਨਾ ਸਮੋਂ ਨਾ ਹੈ, ਅਜੇ ਤਾਂ ਸਮਾਂ ਹੀ ਨਹੀਂ ਹੈ, ਅਜੇ ਵੀ ਸਮਾਂ ਨਹੀਂ, ਮੁਲਾਕਾਤ ਦਾ ਅਜੇ ਨਹੀਂ ਵੇਲਾ ਹੈ, ਕਿਉਂਕਿ ਨਰ ਮਾਹੇ ਸੁਖੀ ਸੋਤ ਹੈ, ਨਰ ਮਾਹੇ, ਇਹ ਨਰ ਮਾਹੇ ਪਾਠ ਹੈ ਕਿ ਨਰ ਨਾਹੇ ਪਾਠ, ਨਰ ਨਾਹੇ ਪਾਠ, ਨਰ ਮਾਹੇ ਪਾਠ ਨਹੀਂ ਗਲਤ ਹੈ, ਨਰ ਨਾਹੇ, ਨਰਾਂ ਦਾ ਨਾਹੇ ਜੋ ਮਾਲਕ ਹੈ ਪਾਵਰ ਰਾਜਾ, ਨਰ ਨਾਹੇ ਸੁਖੀ ਸੋਤ ਹੈ ਹਲੇ, ਕਿਉਂਕਿ ਇਸ ਵੇਲੇ ਰਾਜਾ ਸਾਹਿਬ ਦੇ ਸੁਖੀ ਸੁਖੀ ਸੋਤ ਸੋ ਰਹੇ ਹੈ, ਸੋਤ ਸੁਖੀ ਸੁਖੀ ਸੋਤ ਗਏ ਸੁੱਤੇ ਹੋਏ ਆ, ਸੁੱਖ ਦੀ ਨੀਂਦ ਸੁੱਤੇ ਹੋਏ ਆ, ਰਾਜੇ ਨੂੰ ਥੋੜ੍ਹੀ ਉਠਾ ਸਕਦੇ ਹਾਂ, ਐਵੇਂ ਜਦੋਂ ਮੂੰਹ ਚੁੱਕ ਕੇ ਤੁਸੀਂ ਆ ਜਾਂਦੇ ਹੋ। ਨਾਰੇ ਕਾਲ ਮਹੀਂਪਾਲ ਨਾ ਨਾਰੇ ਮੂਰਖ, ਇਹ ਕਾਲ ਇਹ ਸਮਾਂ ਜਿਹੜਾ ਮੁਲਾਕਾਤ ਦਾ ਨਹੀਂ ਆ, ਮਹੀਂਪਾਲ ਜਿਹੜਾ ਰਾਜਾ ਵਾ ਉਹ ਗੁਰਮਤੇ ਮਾ ਸਲਾਹ ਮਸ਼ਵਰੇ ਵਿੱਚ ਲੱਗਾ ਹੋਇਆ, ਅਜੇ ਸਮਾਂ ਨਾ ਹੈ, ਅਜੇ ਪਾਠ ਦੇ ਜੱਜ ਨੂੰ ਦਲਾਵਾਂ ਪਾ ਲੈਣੀਆਂ, ਅਜੇ ਵੀ ਸਮਾਂ, ਫਿਰ ਦੂਜੀ ਵਾਰ ਜਾਂਦਾ ਕਹਿੰਦੇ ਅਜੇ ਵੀ ਸਮਾਂ ਨਹੀਂ ਹੈ, ਕਿਉਂ ਕਿਉਂ ਨਹੀਂ ਸਮਾਂ ਜੀ, ਨਰ ਨਾਹੇ ਸੁਖੀ ਸੋਤ ਹੈ, ਨਰ ਨਾਹੇ ਰਾਜਾ ਦੇ ਸੁਖੀ ਸੁੱਤਾ ਆ, ਉਹਨੂੰ ਬਿਠਾ ਸਕਦੇ ਹਾਂ, ਚਲੋ ਚਲੋ ਇੱਥੋਂ ਬਾਅਦ ਜਾਓ, ਅਜੇ ਸਮਾਂ ਨਹੀਂ ਹੈ। ਸੁਨੇ ਬੈਨ ਤੇਰੇ ਜਬ ਕ੍ਰੋਧ ਨੈਣ ਹੇਰੇ ਪ੍ਰਭ, ਸੁਨੇ ਬੈਨ ਤੇਰੇ ਜਬ ਕ੍ਰੋਧ ਨੈਣ ਹੇਰੇ ਪ੍ਰਭ, ਹੇਰੇ ਦਾ ਪਾਠ ਅਰਥ ਆ ਵੇਖਣਗੇ। ਜਦੋਂ ਰਾਜਾ ਜੀ ਨੇ ਤੇਰੇ ਬਚਨ ਸੁਣੇ ਤਾਂ ਉਹ ਕ੍ਰੋਧ ਭਰੇ ਨੈਣਾਂ ਨਾਲ ਤੇਰੇ ਵੱਲ ਵੇਖਣਗੇ, ਕਹਿੰਦੇ ਇੱਦਾਂ ਦਾ ਅਪਮਾਨ ਹੁੰਦਾ ਵਾ ਸੁਣੇ ਬੈਣ ਤੇਰੇ, ਅਤੇ ਤੂੰ ਜਦੋਂ ਜਾਏਗਾ ਉਹਨਾਂ ਕੋਲ, ਅਤੇ ਜਦੋਂ ਤੇਰੇ ਬੈਣ ਬਚਨ ਸੁਣੇ ਰਾਜੇ ਨੇ, ਰਾਜਾ ਜੀ ਨੇ ਜਦੋਂ ਤੇਰੇ ਬਚਨ ਸੁਣੇ, ਅਤੇ ਉਹ ਕਿਉਂਕਿ ਸੁੱਤੇ ਹੋਏ ਆ, ਅਤੇ ਰਾਜੇ ਨੇ ਤੇਰੇ ਜਦੋਂ ਬੈਣ ਬਚਨ ਸੁਣੇ, ਜਪ ਗਏ ਜਦੋਂ ਸੁਣੇ ਬੈਣ ਤੇਰੇ ਜਪ, ਜਦੋਂ ਤੇਰੇ ਬਚਨ ਸੁਣੇ, ਕ੍ਰੋਧ ਨੈਣ ਹੇਰੇ ਪ੍ਰਭ, ਪ੍ਰਭੂ ਭਾਵ ਜੋ ਰਾਜਾ ਉਹ ਵੀ ਕ੍ਰੋਧ ਦੀਆਂ ਅੱਖਾਂ ਦੇ ਨਾਲ, ਕ੍ਰੋਧ ਦੇ ਨੇਤਰਾਂ ਨਾਲ ਲਾਲ ਜੇ ਕਰਕੇ ਹੇਰੇ ਤੈਨੂੰ ਵੇਖਣਗੇ, ਹੇਰੇ ਨਾ ਵੇਖਣਗੇ, ਉਦੋਂ ਫਿਰ ਕੀ ਕਰੇਗਾ ਤੂੰ। ਜਾ ਕੇ ਪੌਰ ਐਸੇ ਕੌੜੇ ਵਾਗ ਕੋ ਅਦੋਤ ਹੈ, ਜਾ ਕੇ ਇਸ ਤਰ੍ਹਾਂ ਦੋ ਕੌੜੇ ਵਾਕ, ਇਸ ਤਰ੍ਹਾਂ ਦੇ ਜਿਹੜੇ ਕੌੜੇ ਵਚਨ ਆ ਜਿਹਨਾਂ ਰਾਜਿਆਂ ਦੇ ਬੂਹੇ ਦੇ ਪ੍ਰਗਟ ਹੁੰਦੇ ਆ, ਜਾ ਕੇ ਪੌਰ ਐਸੇ, ਪੌਰ ਨਾਮ ਹੁੰਦਾ ਦਰਵਾਜ਼ੇ ਦਾ, ਠੀਕ ਹੈ ਜੀ, ਜਾ ਕੇ ਭਾਵ ਜਿਨ੍ਹਾਂ ਦੇ, ਭਾਵ ਜਿਨ੍ਹਾਂ ਰਾਜਿਆਂ ਦੇ ਪੌਰ ਦਰਵਾਜ਼ਿਆਂ ਦੇ ਐਸੇ ਐਸੇ ਕੌੜੇ ਵਚਨ, ਭੈੜੇ ਵਚਨ ਨੂੰ ਜਿਹੜਾ ਅਦੋਤ ਪ੍ਰਗਟੀ ਤੂੰ ਵੇਖਦਾ ਹੈ, ਅਤੇ ਜਿਨ੍ਹਾਂ ਰਾਜ ਦਰਵਾਜ਼ਿਆਂ ਦੇ ਬੂਹਿਆਂ ਦੇ ਇਹੋ ਜਿਹੇ ਵਚਨ ਅਦੋਤ ਕੀ ਪ੍ਰਗਟ ਹੁੰਦੇ ਆ ਮਨਾ, ਸ਼ੋਰ ਤਾਂ ਕੇ ਪੌਰ ਹੇ ਮਨਾ, ਇਹ ਜਾਂ ਹੇ ਮਨੁੱਖ, ਤਾਂ ਅੱਗੇ ਕਹੀਏ ਉਹਨਾਂ ਰਾਜਿਆਂ ਉਹਨਾਂ ਦੇ ਕੋਲੋਂ ਅਰਥ ਲਾਉਣਾ ਦਾ, ਇਹ ਨਾ ਕਿ ਵੀ ਉਹਨਾਂ ਦੇ ਅਰਥ ਰਾਜਿਆਂ ਦੇ ਕਿੱਦਾਂ ਵੱਧ ਕਿੱਦਾਂ ਬੋਲ ਦਿੰਦੇ, ਤਾਂ ਅੱਗੇ ਭਾਵ ਉਹਨਾਂ ਦੇ ਪੱਗ ਇਹਨਾਂ ਦੇ ਉਹਨਾਂ ਰਾਜਿਆਂ ਦੇ ਜਿਹੜੇ ਪੌਰ ਦਰਵਾਜ਼ੇ ਆ ਉਹਨਾਂ ਨੂੰ ਸ਼ੋਰ ਕਹੀਏ ਛੱਡ ਤੂੰ, ਅਤੇ ਕਰ ਕੀ ਦੌਰ ਮੋਖ ਠੌਰ ਕਾਂਸੀ ਮਾਹੇ, ਦੌੜ ਕਹੀਏ ਦੌੜ ਜਾ ਕਿੱਥੇ, ਮੋਖ ਠੌਰ ਮੁਕਤੀ ਦੇ ਠੌਰ ਕਹੀਏ ਥਾਂ ਤੇ, ਮੁਕਤੀ ਦੀ ਥਾਂ ਮੁਕਤੀ ਦੀ ਜਗ੍ਹਾ ਕਿਹੜੀ, ਕਾਂਛੀ, ਕਾਂਛੀ ਦੇ ਮਾਹੇ ਕਹੀਏ ਵਿੱਚ, ਉਹਨਾਂ ਰਾਜਿਆਂ ਦੇ ਪੌੜ ਦਰਵਾਜ਼ੇ ਜੀ ਛੱਡ ਕੇ ਦੌੜ ਕੇ ਦੌੜ ਕੇ ਤੂੰ ਮੁਕਤੀ ਦੇ ਥਾਂ 'ਤੇ ਕਾਂਸ਼ੀ ਵਿੱਚ ਚਲਿਆ ਜਾ। ਧੁਆਨਾ ਧੁਆਨਾ ਨਾ ਕਠੋਰ ਜਹਾਂ ਦੌਰਪ ਅਗੁੱਧ ਹੈ। ਅਤੇ ਸੁਣ ਜਹਾਂ ਕਹੀਏ ਜਿੱਥੇ ਦੇ ਜਿਹੜੇ ਦੌਰਪ ਪਾਵ ਦੌਰਪ ਨਾਮ ਦੌਰ ਦਾ ਇੱਥੇ ਸ਼ੋਰਟ ਲਿਖਿਆ ਪਾਵ ਪਾ ਨਾਮ ਪਾਲ ਲਾਲ ਦੁਆਰ ਪਾਲ ਚੋਬਦਾਰ ਵੀ ਜਿੱਥੇ ਦੇ ਦੁਆਰਪਾਲ ਚੌਂਕੀਦਾਰ ਪਾਸੋਂ ਕਹਿੰਦੇ ਅਗੋਥ ਅੱਗੇ ਤੋਂ ਜਾਂ ਸਾਹਮਣੇ ਤੋਂ ਵੀ ਉਸ ਕਾਂਛੀ ਚਲਿਆ ਜਾ ਜਿੱਥੇ ਚੌਂਕੀਦਾਰ ਵੀ ਚੌਂਕੀਦਾਰਾਂ ਪਾਸੋਂ ਤੈਨੂੰ ਅਗੋਥ ਕੀ ਅੱਗੋਂ ਸਾਹਮਣੇ ਤੋਂ ਜਿਹੜੀ ਕਠੋਰ ਆ ਸਖਤ ਦੀ ਧੁਆਨਾ ਆਵਾਜ਼ ਆ ਉਹ ਨਹੀਂ ਸੁਣਾਈ ਦਊਗੀ। ਆਵਾਜ਼ ਸੁਣੀ ਦੀ ਨਹੀਂ ਹੈ ਉੱਥੇ ਚਲਿਆ ਜਾ ਕਾਂਛੀ ਵਿੱਚ। ਉਸ ਕਾਂਛੀ ਵਿੱਚ ਕਹਿੰਦੇ ਚਲਿਆ ਜਾ ਜਿੱਥੇ ਤੇਰਾ ਅਪਮਾਨ ਨਹੀਂ ਹੋਊਗਾ। ਧੁਆਨਾ ਨਾ ਕਠੋਰ ਜਾਂ ਜਿੱਥੇ ਆਵਾਜ਼ ਕਠੋਰ ਨਹੀਂ ਦੌਰਪ ਦੁਆਰ ਪਾਲਾਂ ਦੀ ਅੱਗੇ ਤੋਂ ਆਏਗੀ ਤੈਨੂੰ ਉੱਥੇ ਚਲਿਆ ਜਾ। ਅਗੌਤ ਨਾਮ ਅੱਗੇ ਤੋਂ ਜਾਂ ਸਾਹਮਣੇ ਤੋਂ ਜਾਂ ਅੱਗਿਓਂ ਦੌਰਪ ਨਾਮ ਦੁਆਰ ਪਾਲ ਜਾਂ ਨਾਮ ਜਿੱਥੇ ਦਾ ਕਠੋਰ ਨਾਮ ਸਫਲ ਦਾ ਧੁਆਨਾ ਨਾਮ ਆਵਾਜ਼ ਦਾ ਹੈ ਵੀ ਜਿੱਥੇ ਤੈਨੂੰ ਕਾਂਸੀ ਵਿੱਚ ਦੁਆਰ ਪਾਲਾਂ ਦੀ ਅਗੋਤ ਕਹੀ ਅੱਗੇ ਤੋਂ ਧੁਆਨਾ ਜਿਹੜੀ ਆਵਾਜ਼ ਉਹ ਕਠੋਰ ਨਹੀਂ ਆਵੇਗੀ ਅਤੇ ਤੇਰਾ ਦਿਲ ਵੀ ਦੁਖੂਗਾ ਨਹੀਂ ਉੱਥੇ ਚਲਿਆ ਜਾ ਕਾਂਸੀ ਵਿੱਚ। ਰਾਜਨ ਦਰਵਾਜ਼ੇ ਛੱਡ ਦੋਹਰਾ ਅਪਰ ਮਾਨ ਆਨੰਦ ਪ੍ਰਦ ਫਿਰ ਕਹਿੰਦੇ ਆ ਅਪਰਮਾਨ ਪ੍ਰਮਾਣ ਤੋਂ ਰਹਿਤ ਪਾਪ ਪ੍ਰਮਾਣ ਨਾਮ ਗਿਣਤੀ ਦਾ ਵੀ ਹੁੰਦਾ ਇੱਕ ਹੁੰਦਾ ਪ੍ਰਮਾਣ ਹਾਂਜੀ ਅਤੇ ਇੱਕ ਹੁੰਦਾ ਅਪਰਮਾਣ ਸਮਝ ਆਈ ਨਾ। ਜਦੋਂ ਪ੍ਰਮਾਣ ਆ ਗਿਆ ਉਦੋਂ ਆਪਾਂ ਇਹ ਕਹਿਣਾ ਵਾ ਵੀ ਪ੍ਰਮਾਣ ਤੋਂ ਰਹਿ ਮਨਜ਼ੂਰੀ ਤੋਂ ਜਿੱਥੇ ਨਾਨੇ ਨਾ ਆ ਗਿਆ ਉੱਥੇ ਕਹਿਣਾ ਵਾ ਪ੍ਰਮਾਣ ਗਿਣਤੀ ਮਾਣ ਨਾਮ ਪ੍ਰਮਾਣ ਨਾਮ ਮਿਣਤੀ ਦਾ ਮਿਣਤੀ ਗਿਣਤੀ ਤੋਂ ਆ ਗਈ ਰਹਿਤ ਪਾ ਬੇਅੰਤ ਬੇਅੰਤੀ ਜੋ ਬੇਹਦੀ ਬੇਅੰਤ ਪਾ ਬੇਅੰਤ ਬੇਹਦ ਆਨੰਦ ਪ੍ਰਾਦ ਕਹੀਏ ਪ੍ਰਾਗ ਨਾਮ ਵਿਸ਼ੇਸ਼ ਦਾ ਦੇ ਨਾਮ ਦੇਣ ਦਾ ਵਿਸ਼ੇਸ਼ ਕਰਕੇ ਜੋ ਆਨੰਦ ਹੀ ਦੇਣ ਵਾਲੀ ਹੈ ਪਾ ਬੇਹਦ ਆਨੰਦ ਦੇਣ ਵਾਲੀ ਹੈ। ਅਤੇ ਪੁਨਾ ਕਹੀਏ ਫਿਰ ਜਨਮ ਜਹਿ ਆਣ ਜਹਿ ਕਹੀਏ ਜਿੱਥੇ ਜਨਮ ਤਾਂ ਹੋ ਜਾਂਦਾ ਇੱਕ ਵਾਰ ਪਰ ਜਨਮ ਹੋ ਕੇ ਹਾਨ ਕਹੀ ਹਾਨੀ ਨਹੀਂ ਹੁੰਦੀ ਭਾਵ ਜਿੱਥੇ ਜਹਿ ਕਹੀਏ ਜਿੱਥੇ ਜਹਿ ਹਾਨ ਨਾਮ ਮਰਨ ਦਾ ਵੀ ਹੁੰਦਾ ਭਾਵ ਜਿੱਥੇ ਮਰਨ ਮਗਰੋਂ ਫਿਰ ਜਨਮ ਨਹੀਂ ਹੁੰਦਾ ਜਿੱਥੇ ਜੋ ਬੇਅੰਤੀ ਆਨੰਦ ਦੇਣ ਵਾਲੀ ਆ ਫਿਰ ਜਨਮ ਜਹਿ ਹਾਨ ਜਿੱਥੇ ਜਨਮ ਲੈ ਕੇ ਵੀ ਹਾਨ ਕੀ ਹਾਨੀ ਨਹੀਂ ਹੁੰਦੀ ਅਤੇ ਜਹਿ ਕਹੀਏ ਜਿੱਥੇ ਹਾਨ ਕੀ ਮਰਨ ਮਗਰੋਂ ਜਨਮ ਨਹੀਂ ਹੁੰਦਾ ਭਾਵ ਮੁਕਤ ਹੋ ਜਾਈਦਾ ਉਸ ਕਾਂਸੀ ਵਿੱਚ ਤੂੰ ਕਹਿੰਦੇ ਜਾ ਬਸੋ ਮਨਾ ਆਨੰਦ ਬਨ ਤਾਜ ਇਹ ਤਾਂ ਤਾਦ ਪਾਠ ਲਿਖਿਆ ਤਾਦ ਪਾਠ ਕੱਟ ਕੇ ਤਾਜ ਪਾਠ ਕਰਨ ਹੇ ਮਨਾ ਹੇ ਮਨਾ ਤੂੰ ਬਸੋ ਕਹੀ ਬਸ ਜਾ ਆਨੰਦ ਦੇ ਜੰਗਲ ਵਿੱਚ ਆਨੰਦ ਬਨ ਭਾਵ ਕਾਂਸੀ ਆ ਆਨੰਦ ਦੇ ਜੰਗਲ ਵਿੱਚ ਇਹ ਤਾਜ ਤਾਜ ਕਿਹਨੂੰ ਨ੍ਰਿਪ ਕ੍ਰਿਪਣ ਸਥਾਨ ਜਿਹੜੇ ਰਾਜੇ ਆ ਅਤੇ ਕ੍ਰਿਪਣ ਕੰਜੂਸ ਆ ਉਹਨਾਂ ਰਾਜੇ ਕੰਜੂਸਾਂ ਦੇ ਸਥਾਨ ਨੂੰ ਛੱਡ ਕੇ ਤਾਂ ਤੂੰ ਮਨਾ ਉੱਥੇ ਵੱਸ ਜਾ ਜਿੱਥੇ ਬੇਅੰਤ ਬੇਅੰਤੀ ਸੁੱਖ ਆ ਆਪਰ ਮਾਣ ਆਨੰਦ ਪ੍ਰਦ ਜੋ ਬੇਅੰਤੀ ਆਨੰਦ ਨੂੰ ਪ੍ਰਦ ਕਰੀਏ ਵਿਸ਼ੇਸ਼ ਕਰਕੇ ਦੇਣ ਵਾਲੀ ਹੈ ਪੁਨਾ ਜਨਮ ਜੈ ਹਾਨ ਜਹਿ ਕੀਏ ਜਿੱਥੇ ਹਾਨ ਕੇ ਮਰਨ ਮਗਰੋਂ ਵੀ ਜਨਮ ਨਹੀਂ ਹੁੰਦਾ ਭਾਵ ਜੋ ਕਾਂਸੀ ਜਨਮ ਨਹੀਂ ਦਿੰਦੀ ਹੈ ਬਸੋ ਮਨਾ ਆਨੰਦ ਬਾਨ ਤਾਜ ਆਨੰਦ ਬਨ ਮਨਾ ਤੂੰ ਉੱਥੇ ਵੱਸ ਜਾ ਆਨੰਦ ਦੇ ਬਾਨ ਜੰਗਲ ਵਿੱਚ ਭਾਵ ਕਾਂਸੀ ਵਿੱਚ ਤਾਜ ਕੀਏ ਛੱਡ ਕੇ ਕਿਹਨੂੰ ਨ੍ਰਿਪ ਕ੍ਰਿਪਣ ਸਥਾਨ ਨ੍ਰਿਪ ਰਾਜੇ ਕ੍ਰਿਪਣ ਜੋ ਕੰਜੂਸ ਹੈ ਉਹਨਾਂ ਦੇ ਸਥਾਨ ਨੂੰ ਛੱਡ ਕੇ ਦੋਹਰਾ ਦਈ ਸਿੱਖਿਆ ਭੂਪ ਜੋ ਹੁਣ ਇੱਥੇ
ਇਹ ਦੋਹਰੇ ਤੋਂ ਸਿੱਧ ਹੀ ਹੁੰਦਾ ਵਾ ਵੀ ਇਹ ਪੰਡਿਤ ਹਰਦਿਆਲ ਜੀ ਆਪਣੇ ਆਪ ਨੂੰ ਕਹਿ ਰਹੇ ਹੈ, ਕਹਿੰਦੇ ਜੋ ਭੂਪ ਪੱਥਰ ਰਾਜਾ ਹੈ, ਜੋਗੀ ਸਿੱਧ ਬੜਾ ਮਹਾਨ ਹੈ, ਗੁਰਮੁਖ ਵੀ ਹੋਇਆ ਹੈ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਲਈ। ਜੋ ਭੂਪ ਪਾਥਰੀ ਰਾਜਾ ਨੇ ਦਈ ਸਿੱਖਿਆ ਸਿੱਖਿਆ ਦਿੱਤੀ ਹੈ, ਮਨ ਆਪਣ ਕੋ ਸਾਰ ਮਨ ਆਪਣੇ ਨੂੰ ਕਸਾਰ ਕੇ ਸ੍ਰੇਠ, ਕੋਦ ਅਰਥ ਨੂੰ ਮਨ ਆਪਣੇ ਨੂੰ ਸ੍ਰੇਸ਼ਟ, ਪਰ ਮਨ ਆਪਣੇ ਨੂੰ ਜੋ ਸੇਠ ਸਿੱਖਿਆ ਦਿੱਤੀ ਆ, ਦੋਹਰਾ ਦਈ ਸਿੱਖਿਆ ਭੂਪ ਜੋ ਜੋ ਭੂਪ ਰਾਜੇ ਨੇ ਸਿੱਖਿਆ ਦਿੱਤੀ ਆ, ਮਨ ਆਪਣ ਕੋ ਸਾਰ ਆਪਣੇ ਮਨ ਸ੍ਰੇਸ਼ਟ ਨੂੰ ਯਾ ਸਿੱਖਿਆ ਔਰ ਮੋਰ ਮੈਂ, ਕਹਿੰਦੇ ਯਾ ਕੀ ਸਿੱਖਿਆ ਔਰ ਮੋਰ ਮੈਂ, ਯਾ ਸਿੱਖਿਆ ਇਹ ਸਿੱਖਿਆ ਕਹਿੰਦੇ ਮੋਰ ਔਰ ਨਾਮ ਹਿਰਦੇ ਦਾ ਹੁੰਦਾ, ਮਨ ਦਾ ਹੁੰਦਾ, ਅੰਤਿਆਕਰਨ ਦਾ ਨਹੀਂ, ਕਹਿੰਦੇ ਇਹ ਸਿੱਖਿਆ ਮੇਰੇ ਹਿਰਦੇ 'ਚ ਮੇਰੇ ਅੰਤਿਆਕਰਨ ਮੇਰੇ ਮਨ ਦੇ ਵਿੱਚ, ਮੋਰ ਮੈਂ ਭਾਵ ਮੈਂ ਕਹੀਏ ਅਤੇ ਮੋਰ ਕਹੀਏ ਮੇਰੇ ਵਿੱਚ ਭਾਵ ਔਰ ਕਹੀਏ ਹਿਰਦਾ, ਯਾ ਸਿੱਖਿਆ ਮੇਰੇ ਹਿਰਦੇ ਵਿੱਚ ਸਦਾ ਵਸੇ ਕਰਤਾਰ, ਇਹ ਕਰਤਾਰ ਪਰਮੇਸ਼ੁਰ ਸਦਾ ਹੀ ਵਸਦੀ ਰਹੇ, ਐਸੀ ਕਿਰਪਾ ਕਰੋ ਕਿ ਜਿਹੜੀ ਰਾਜ ਨੇ ਸਿੱਖਿਆ ਆਪਣੇ ਮਨ ਨੂੰ ਸ੍ਰੇਸ਼ਟ ਦਿੱਤੀ ਆ, ਇਹੀ ਸਿੱਖਿਆ ਮੇਰੇ ਹਿਰਦੇ ਵਿੱਚ ਵੀ ਸਦਾ ਵਸੇ ਪਰਮੇਸ਼ੁਰ। ਦੋਹਰਾ ਅਲੰਗ ਭਰਤ ਵੈ ਰਾਗ ਕੋ, ਅਲੰਗ ਇਹ ਪੂਰਾ ਹੋਇਆ ਹੈ ਭਰਤ ਭਰਤਰੀ ਹਰੀ ਜੀ ਦਾ ਲਿਖਿਆ ਹੋਇਆ ਜੋ ਵਿਰਾਗ ਸ਼ਤ ਗ੍ਰੰਥ ਆ, ਵਿਰਾਗ ਸ਼ਤ ਗ੍ਰੰਥ ਕੋ ਗਈਏ ਦਾ ਵਿਰਾਗ ਸ਼ਤ ਗ੍ਰੰਥ ਦਾ ਭਰਤ ਹਰੀ ਜੀ ਕਹਿੰਦੇ ਅਲੰਗ ਹੀ ਇੱਥੇ ਪੂਰਾ ਅਲੰਗ ਨਾਮ ਪੂਰੇ ਦਾ ਪੂਰਾ ਹੋਇਆ ਹੈ ਕਿ ਪ੍ਰਥਮ ਅਧਿਆਏ ਅਨੂਪ ਪਹਿਲਾ ਅਧਿਆਏ ਜੋ ਅਨੂਪ ਅਨੋਖਾ ਹੀ ਹੈ ਅਦਭੁਤ ਆ ਅਦਭੁਤ ਸਿੱਖਿਆ ਵਾਲਾ ਅਚਰਜ ਆ ਅਤੇ ਉਪਮਾ ਤੋਂ ਰਹਿਤ ਆ ਜੋ ਅਨ ਉਪ ਭਾਵ ਉਪਮਾ ਤੋਂ ਅਨ ਕਹੀਏ ਰਹਿਤ, ਅਨੂਪ ਨਾਮ ਅਦਭੁਤ ਦਾ, ਅਨੂਪ ਨਾਮ ਅਚਰਜ ਦਾ, ਅਨੂਪ ਨਾਮ ਅਨੋਖੇ ਤਾਂ ਹੁੰਦਾ ਹੈ। ਪਹਿਲਾ ਅਧਿਆਏ ਜੋ ਅਨੋਖਾ ਹੈ ਅਦਭੁਤ ਹੈ ਅਚਰਜ ਹੈ ਉਪਮਾ ਤੋਂ ਰਹਿਤ ਆ, ਇੱਥੇ ਪਹਿਲਾ ਪਾਤਰ ਲਿਖੀ ਦਾ ਲਿਖਿਆ ਹੋਇਆ ਪਹਿਲਾ ਅਧਿਆਏ ਵਿਰਾਗ ਸ਼ਤਕ ਦਾ ਅਲੰਗ ਇਹ ਪੂਰਾ ਹੋਇਆ ਹੈ। ਸਵੈ ਮਨ ਸਿੱਖ ਕੋ ਸਿੱਖ ਮਤ, ਸਵੈ ਮਨ ਇੱਥੇ ਸਵੈਮ ਪਾਠ ਲਿਖਿਆ ਗਈਆਂ ਥਾਵਾਂ 'ਤੇ ਸਵੈਮ ਨਹੀਂ ਪਾਠ ਸਵੈ ਮਨ, ਭਾਵ ਜਿਸ ਅਧਿਆਏ ਦੇ ਵਿੱਚ ਰਾਜਾ ਦੀ ਭਰਤਰੀ ਜੀ ਨੇ ਸਵੈ ਮਨ ਭਾਵ ਸਵੈ ਨਾਮ ਆਪਣੇ ਮਨ ਕੀ ਮਨ ਆਪਣੇ ਮਨ ਰੂਪ ਸਿੱਖ ਕੋ ਆਪਣੇ ਮਨ ਰੂਪ ਸਿੱਖ ਨੂੰ ਚੇਲੇ ਨੂੰ ਸਿੱਖ ਮਤ ਦਈ ਸਵਾਮ ਸੰਭੂਪ ਦਿੱਤੀ ਹੈ, ਸਵਾਮੀ ਮਾਲਕ ਸਮਾਨ ਹੋ ਕੇ ਭੂਪ ਕਹੀਏ ਰਾਜੇ ਨੇ, ਗੁਰੂ ਸਮਾਨ ਸੁੰਦਰ ਸਿੱਖਿਆ ਮਤ ਦਿੱਤੀ ਹੈ ਮਨ ਰੂਪੀ ਚੇਲੇ ਨੇ। ਸਾਰੀ ਮਨ ਦੇ ਢਕਾਈ ਨਾ ਕਥਾ ਉਹਨਾਂ ਨੇ, ਕਿਤੇ ਥੋੜ੍ਹੀ ਕਿਸੇ ਨੂੰ ਗਿਆ ਆ, ਆਪਾਂ ਸਗੋਂ ਕਹਿ ਲਿਆ ਵੀ ਕਿਸੇ ਜੀਵ ਜਾਂ ਮਨੁੱਖ ਉਹਨਾਂ ਦੇ ਮਨ ਨੂੰ ਗਿਆ ਸਾਰੇ ਬੰਨੇ, ਉਹਨਾਂ ਪਹਿਲਾਂ ਦੇ ਅੱਜ ਸਾਬਤ ਵੀ ਕੀਤਾ ਸੀ ਵੀ ਮਨ ਨੂੰ ਸਿੱਖਿਆ ਦੇਣ ਲੱਗੇ ਹਾਂ, ਕਿਉਂਕਿ ਮੈਨੂੰ ਲੱਗਦਾ ਨਹੀਂ ਵੀ ਕਿਸੇ ਨੂੰ ਸਿੱਖਿਆ ਦਿੱਤੀ, ਕੰਮ ਕਰੂਗੀ ਨਾ ਕੋਈ ਅਧਿਕਾਰੀ ਦਿਸਦਾ, ਤਾਂ ਕਰਕੇ ਸਵੈ ਮਨ ਸਿੱਖ ਕੋ ਸਿੱਖ ਮਤ ਦੇ ਆਪਣੇ ਮਨ ਰੂਪੀ ਸਿੱਖ ਨੂੰ ਸਿੱਖ ਮਤ ਦਿੱਤੀ ਆ, ਸਵਾਮ ਸੰਤੂਪ ਭੂਪ ਕਹੀਏ ਰਾਜੇ ਨੇ, ਸਵਾਮੀ ਸਮਾਨ ਹੋ ਕੇ ਗੁਰੂ ਰੂਪ ਹੋ ਕੇ ਮਨ ਰੂਪੀ ਚੇਲੇ ਨੂੰ ਸਿੱਖਿਆ ਦਿੱਤੀ ਹੈ। ਇਹ ਤਾਂ ਪ੍ਰਥਮ ਅਧਿਆਏ ਇਹਦੀ ਕਹੀਏ, ਇੱਥੇ ਪ੍ਰਥਮ ਅਧਿਆਇ ਪਹਿਲਾ ਅਧਿਆਏ ਇਹਦੀ ਕਹੀਏ ਸਮਾਪਤ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।